ਦੀ ਦੌਲਤ ਬੱਚੇ ਕਿਸ ਕੋਲ ਰਹਿਣਗੇ?
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1-2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1-2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੋਵਿਡ 19 ਨੇ ਅਨੇਕ ਛੋਟੇ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ ਹੈ, ਪਰ ਸਹਾਇਤਾ ਉਪਲਬਧ ਹੈ, ਜਿਵੇਂ ਕਿ ਯੋਗ ਛੋਟੇ ਕਾਰੋਬਾਰਾਂ ਵਾਸਤੇ $20,000 ਤੱਕ ਦੀ ਗ੍ਰਾਂਟ, ਉਸ ਢੰਗ ਨਾਲ ਵਰਤੇ ਜਾਣ ਲਈ ਜਿਹੜਾ ਉਹਨਾਂ ਲਈ ਸਭ ਤੋਂ ਸਹੀ ਜਾਪਦਾ ਹੈ। ਅਸੀਂ ਛੋਟੇ ਕਾਰੋਬਾਰਾਂ ਦੀ ਹੁਣ ਅਤੇ ਜਦੋਂ ਕੋਵਿਡ 19 ਸਾਡੇ ਪਿੱਛੇ ਰਹਿ ਜਾਵੇਗਾ, ਸਾਰੇ ਭਾਈਚਾਰੇ ਦੀ ਸੇਵਾ ਕਰਨ ਵਿੱਚ ਸਹਾਇਤਾ ਕਰਨ ਲਈ ਕੰਮ ਕਰ ਰਹੇ ਹਾਂ। ontario.ca/covid-support ਤੇ ਅਪਲਾਈ ਕਰੋ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51-27।
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਿੱਘੀ ਜੀਆਂ ਆ। ਹਰ ਐਤਵਾਰ ਦੀ ਤਰ੍ਹਾਂ ਤੁਹਾਡੇ ਨਾਲ ਰੂਬਰੂ ਹੋਏ ਹਾਂ ਐਸੇ ਮੁੱਦੇ ਲੈ ਕੇ ਜਿਹੜੇ ਕਿ ਇੰਡੋ ਕੈਨੇਡੀਅਨ ਨੂੰ, ਸਾਡੀ ਕਮਿਊਨਿਟੀ ਨੂੰ, ਸਾਡੇ ਭਾਈਚਾਰੇ ਨੂੰ ਬਹੁਤ ਕਲੋਜ਼ਲੀ ਜਿਹੜੇ ਆ ਐਸੋਸੀਏਟਡ ਹੁੰਦੇ ਆ, ਬੜੇ ਨਾਲ ਸਾਨੂੰ ਜੁੜੇ ਰਹਿੰਦੇ ਆ, ਔਰ ਉਹਦੇ ਨਾਲ ਉਹਨਾਂ ਦੀ ਗੱਲ ਕਰਨੀ ਜਿਹੜੀ ਆ ਸਾਡੇ ਲਈ ਬਹੁਤ ਜ਼ਰੂਰੀ ਹੈ। ਅੱਜ ਅਸੀਂ ਐਸੇ ਮੁੱਦੇ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਗੱਲ ਕਰਾਂਗੇ ਕਿ ਕੀ ਅਸੀਂ ਇੱਕ ਦੂਸਰੇ ਨਾਲੋਂ ਵਧੀਆ ਕਰਨ ਵਾਸਤੇ, ਇੱਕ ਦੂਜੇ ਨੂੰ ਵਧੀਆ ਦੱਸਣ ਵਾਸਤੇ ਕੀ ਅਸੀਂ ਆਪਸ ਵਿੱਚ ਡਿਵਾਈਡ ਹੋ ਰਹੇ ਹਾਂ। ਕੀ ਵਾਕਿਆ ਹੀ ਅੱਜ ਸਾਡੇ ਕਮਿਊਨਿਟੀ ਲੈਵਲ ਦੇ ਲੀਡਰਸ ਹਨ? ਕੀ ਅਸੀਂ ਪੋਲੀਟੀਸ਼ੀਅਨਸ ਨੂੰ ਲੀਡਰਸ ਮੰਨਦੇ ਹਾਂ? ਕੀ ਵਾਕਿਆ ਹੀ ਸਾਨੂੰ, ਸਾਡੀ ਕਮਿਊਨਿਟੀ ਨੂੰ, ਸਾਡੇ ਭਾਈਚਾਰੇ ਨੂੰ ਕੋਈ ਸੇਧ ਮਿਲ ਰਹੀ ਹੈ, ਜਾਂ ਅਸੀਂ ਅੱਜ ਪੋਲੀਟੀਸ਼ੀਅਨਸ ਦੇ ਹੱਥਾਂ ਦੇ ਉਹਨਾਂ ਦੀ ਆਪਣੇ ਏਜੰਡੇ ਜਿਹੜੇ ਆ ਉਹਨਾਂ ਦਾ ਸ਼ਿਕਾਰ ਆ? ਔਰ ਅੱਜ ਦਾ ਸਾਡਾ ਜਿਹੜਾ ਮੁੱਦਾ ਹੈ ਉਹ ਹੈ ਕਮਿਊਨਲ ਹਾਰਮਨੀ, ਸਾਡਾ ਭਾਈਚਾਰਾ, ਔਰ ਕੈਨੇਡਾ ਦੇ ਵਿੱਚ ਰਹਿਣ ਵਾਲੇ ਜਿਹੜੇ ਇੰਡੋ ਕੈਨੇਡੀਅਨ ਮੂਲ ਦੇ ਲੋਕ ਨੇ ਉਹਨਾਂ ਦੇ ਭਾਈਚਾਰੇ ਉੱਤੇ ਜੋ ਇੰਨੇ ਦਹਾਕਿਆਂ ਤੋਂ ਮਿਹਨਤ ਕਰਕੇ ਉਹਨਾਂ ਨੇ ਬਣਾਇਆ, ਉਹ ਕਿਉਂ ਅੱਜ ਵੱਖਰਾ ਵੱਖਰਾ ਹੁੰਦਾ ਨਜ਼ਰ ਆ ਰਿਹਾ? ਜਿਵੇਂ ਗੱਲ ਹਮੇਸ਼ਾ ਹੀ ਕੀਤੀ ਜਾਂਦੀ ਹੈ, ਸੁਣੀ ਜਾਂਦੀ ਹੈ, ਔਰ ਇਹ ਸੁਣਨ ਨੂੰ ਮਿਲਦਾ ਕਿ ਇਹ ਬਹੁਤ ਘੱਟ ਪਰਸੈਂਟੇਜ, ਬਹੁਤ ਘੱਟ ਲੋਕ ਨੇ ਜਿਹੜੇ ਕਿ ਸ਼ਾਇਦ ਵੱਖਵਾਦੀ ਜਾਂ ਆਪਸੀ ਭਾਈਚਾਰੇ ਦੇ ਵਿੱਚ ਦਰਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮਗਰ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕੈਂਸਰ ਦਾ ਸਿਰਫ ਇੱਕ ਸੈੱਲ ਤੁਹਾਡੀ ਸਾਰੀ ਬਾਡੀ ਨੂੰ, ਤੁਹਾਡੇ ਸਾਰੇ ਸਰੀਰ ਨੂੰ ਖਾ ਜਾਂਦਾ ਹੈ, ਔਰ ਅਗਰ ਉਸ ਸੈੱਲ ਦਾ ਉਸੇ ਟਾਈਮ ਟ੍ਰੀਟਮੈਂਟ ਨਾ ਕੀਤਾ ਜਾਏ, ਔਰ ਇਸ ਥਿਊਰੀ ਦੇ ਨਾਲ ਅਸੀਂ ਚੱਲਦੇ ਰਹੀਏ ਕਿ ਬਹੁਤ ਘੱਟ ਲੋਕ ਨੇ, 1%, 2% ਲੋਕ ਨੇ ਸਿਰਫ ਜੋ ਇਹ ਚਾਹੁੰਦੇ ਨੇ ਜਾਂ ਜਿਹੜਾ ਕਮਿਊਨਿਟੀਆਂ ਨੂੰ ਡਿਵਾਈਡ ਕਰ ਰਹੇ ਨੇ, ਅਤੇ ਅਸੀਂ ਉਸੇ ਤਰ੍ਹਾਂ ਹੀ ਉਸੇ ਕੈਂਸਰ ਦੇ ਸੈੱਲ ਵਾਂਗ ਹੀ ਉਸ ਚੀਜ਼ ਨੂੰ ਇਗਨੋਰ ਕਰ ਰਹੇ ਹਾਂ ਜੋ ਕੱਲ੍ਹ ਨੂੰ ਸਾਡੀ ਸਾਰੇ ਹੀ ਭਾਈਚਾਰੇ ਨੂੰ, ਸਾਡੀ ਸਾਰੇ ਕਮਿਊਨਿਟੀ ਦੇ ਸਰੀਰ ਨੂੰ ਖਾ ਜਾਏਗੀ, ਔਰ ਅਸੀਂ ਪੂਰੀ ਤਰ੍ਹਾਂ ਕੈਂਸਰ ਦੇ ਨਾਲ ਗ੍ਰਸਤ ਹੋ ਜਾਵਾਂਗੇ। ਇਸ ਕਰਕੇ ਅੱਜ ਲੋੜ ਹੈ ਕਿ ਇਹ ਤੋਂ ਪਹਿਲਾਂ ਕਿ ਉਹ ਇੱਕ ਸੈੱਲ ਜਾਂ ਦੋ ਸੈੱਲ ਸਾਰਾ ਸਰੀਰ ਖਾਣ, ਸਾਰੀ ਭਾਈਚਾਰੇ ਨੂੰ ਖਾਣ, ਔਰ ਇੰਨੇ ਸਾਲਾਂ ਦੀ ਜਿਹੜੀ ਮਿਹਨਤ ਕੀਤੀ ਹੋਈ ਹੈ ਇੰਡੋ ਕੈਨੇਡੀਅਨਸ ਨੇ ਕੈਨੇਡਾ ਦੇ ਵਿੱਚ ਆ ਕੇ ਆਪਣਾ ਨਾਂ ਬਣਾਉਣ ਵਿੱਚ, ਔਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਜਿੱਥੇ ਉਹ ਅੱਜ ਖੜ੍ਹੇ ਹੋਏ ਨੇ, ਅੱਜ ਉਹ ਘੜੀ ਨਜ਼ਰ ਆ ਰਹੀ ਹੈ ਜਿੱਥੇ ਕਿ ਅਸੀਂ ਸ਼ਾਇਦ ਕਿਤੇ ਨਾ ਕਿਤੇ ਗਰਾਊਂਡ ਲੈਵਲ 'ਤੇ ਵੰਡੇ ਗਏ ਹਾਂ। ਕਿਉਂ ਵੰਡੇ ਗਏ ਹਾਂ, ਕਿਹਦਾ ਕਸੂਰ ਹੈ? ਕਿਸੇ ਇੱਕ ਭਾਈਚਾਰੇ ਦਾ ਕਸੂਰ ਨਹੀਂ ਹੈ, ਕਿਸੇ ਇੱਕ ਗੌਰਮੈਂਟ ਦਾ ਕਸੂਰ ਨਹੀਂ ਹੈ, ਕਿਸੇ ਇੱਕ ਮੀਡੀਆ ਦਾ ਕਸੂਰ ਨਹੀਂ ਹੈ। ਕਸੂਰ ਸਾਡਾ ਸਾਰਿਆਂ ਦਾ, ਹਰ ਭਾਈਚਾਰੇ ਦਾ ਕਸੂਰ ਹੈ, ਔਰ ਉਹਦੇ ਵਿੱਚ ਰਹਿਣ ਵਾਲੇ ਹਰ ਇੱਕ ਉਸ ਸਿਟੀਜ਼ਨ ਦਾ ਕਸੂਰ ਹੈ ਜਿੰਨੇ ਕਿ ਆਪਣੀ ਜ਼ਿੰਮੇਵਾਰੀ ਜਿਹੜੀ ਆ ਨਹੀਂ ਸਾਂਭੀ। ਰਿਸਪੋਂਸੀਬਲ ਕੈਨੇਡੀਅਨ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇੱਕ ਉਹ ਸ਼ਬਦ ਜਿਹਦੇ ਕਾਰਨ ਅਸੀਂ ਕੈਨੇਡਾ ਆਏ ਸੀਗੇ, ਸਾਨੂੰ ਸਾਰਿਆਂ ਨੂੰ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਬੜੀ ਵਧੀਆ ਰੋਟੀ ਮਿਲਦੀ ਹੈ। ਬਹੁਤ ਲੋਕ ਇੱਥੇ ਜਿਹੜੇ ਆਏ ਆ ਉਹ ਚੰਗੀਆਂ ਨੌਕਰੀਆਂ ਵੀ ਕਰਦੇ ਸੀਗੇ, ਮਗਰ ਉੱਥੇ ਇੱਕ ਹੀ ਚੀਜ਼ ਦੀ ਕਮੀ ਸੀਗੀ, ਔਰ ਉਹ ਚੀਜ਼ ਸੀਗੀ ਸਿਸਟਮ। ਅਸੀਂ ਇੱਕ ਸਿਸਟਮ ਵਾਸਤੇ ਕੈਨੇਡਾ ਆਪਣਾ ਦੇਸ਼ ਚੁਣਿਆ, ਔਰ ਇੱਥੇ ਦੇ ਇੱਕ ਪ੍ਰਾਊਡ ਕੈਨੇਡੀਅਨ ਜਿਹੜੇ ਆ ਬਣੇ। ਜਦੋਂ ਸਾਡੀਆਂ ਸਿਟੀਜ਼ਨਸ਼ਿਪ ਸੈਰੇਮਨੀਜ਼ ਹੋਈਆਂ, ਉਹਦਾ ਟੈਸਟ ਦੇਣ ਵਾਸਤੇ ਹਰੇਕ ਨੇ ਕੁਛ ਨਾ ਕੁਛ ਯਾਦ ਕੀਤਾ, ਕੁਛ ਨਾ ਕੁਛ ਤਿਆਰੀ ਕੀਤੀ, ਔਰ ਬੜੇ ਪ੍ਰਾਊਡਲੀ ਅਸੀਂ ਆਪਣਾ ਸਿਟੀਜ਼ਨਸ਼ਿਪ ਸਰਟੀਫਿਕੇਟ ਜਿਹੜਾ ਉਹ ਵਿਖਾਇਆ, ਔਰ ਇੱਕ ਕੈਨੇਡੀਅਨ ਬਣੇ। ਕੀ ਅਸੀਂ ਉਸ ਦਿਨ ਤੋਂ ਬਾਅਦ ਜ਼ਿੰਮੇਵਾਰ ਕੈਨੇਡੀਅਨ ਹਾਂ? ਕੀ ਅਸੀਂ ਵਾਕਿਆ ਉਸ ਸਿਸਟਮ ਨੂੰ ਪ੍ਰੋਟੈਕਟ ਕਰ ਰਹੇ ਹਾਂ ਜਿਹਦੇ ਵਿੱਚ ਸ਼ਾਇਦ ਉਹ 1% ਜਾਂ ਉਹ ਇੱਕ ਕੈਂਸਰ ਦਾ ਸੈੱਲ ਜਿਹੜਾ ਆ ਉਹ ਸਾਡੇ ਸਾਰੇ ਹੀ ਭਾਈਚਾਰੇ ਨੂੰ ਦਾਗ ਲਾ ਰਿਹਾ, ਸਾਡੇ ਸਾਰੇ ਹੀ ਭਾਈਚਾਰੇ ਨੂੰ ਇੱਕ ਐਸਾ ਚਿਹਰਾ ਦੇ ਰਿਹਾ ਜਿਹਨੂੰ ਵੇਖ ਕੇ ਸਿਰਫ ਕੈਨੇਡੀਅਨ ਹੀ ਨਹੀਂ, ਕੈਨੇਡੀਅਨ ਮੂਲ ਦੇ ਵਾਈਟ ਲੋਕ ਹੀ ਨਹੀਂ, ਇੱਥੋਂ ਤੱਕ ਹਾਲਤ ਪਹੁੰਚ ਰਹੀ ਹੈ ਕਿ ਜਿਹੜੇ ਸਾਡੇ ਭਾਈਚਾਰੇ ਦੇ ਲੋਕ GTA ਦੇ ਬਾਹਰ ਰਹਿੰਦੇ ਆ, ਕਿਚਨੇ ਰਹਿੰਦੇ ਆ, ਗੋਲਫ 'ਚ ਰਹਿੰਦੇ ਆ, ਹੋਰਨਾਂ ਥਾਵਾਂ 'ਤੇ ਰਹਿੰਦੇ ਆ, ਉਹ ਵੀ ਪਸੰਦ ਨਹੀਂ ਕਰਦੇ ਕਿ ਜਦੋਂ GTA ਦੇ ਲੋਕ ਜਿਹੜੇ ਆ, ਸਾਡੇ ਮੂਲ ਦੇ ਲੋਕ ਜਿਹੜੇ ਆ, ਉਹਨਾਂ ਸ਼ਹਿਰਾਂ ਦੇ ਵਿੱਚ ਮਾਈਗ੍ਰੇਟ ਕਰਦੇ ਨੇ, ਕਾਲਰਸ ਕਾਲ ਕਰਦੇ ਨੇ, ਔਰ ਸ਼ਰੇਆਮ ਇਹ ਕਹਿੰਦੇ ਨੇ ਕਿ ਸਾਡਾ ਕਿਚਨੇਰ, ਸਾਡਾ ਲੰਡਨ, ਸਾਡਾ ਗੋਲਫ ਬਹੁਤ ਵਧੀਆ ਹੈ, ਅਸੀਂ ਬੜੇ ਆਰਾਮ ਨਾਲ ਰਹਿ ਰਹੇ ਹਾਂ, ਤੁਹਾਡੇ ਲੋਕ GTA ਦੇ ਰਹਿਣ ਵਾਲੇ ਲੋਕਾਂ ਨੂੰ, ਬ੍ਰੈਂਪਟਨ ਦੇ ਰਹਿਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਐਡਰੈਸ ਕੀਤਾ ਜਾਂਦਾ ਹੈ ਕਿ ਜਿਵੇਂ ਇਹ ਬਾਰਡਰ ਦੇ ਪਾਰ ਨੇ। ਸਾਡਾ ਹੀ ਭਾਈਚਾਰਾ ਅਗਰ ਸਾਨੂੰ ਦੂਸਰੇ ਸ਼ਹਿਰਾਂ ਦੇ ਵਿੱਚ ਐਕਸੈਪਟ ਕਰਨ ਨੂੰ ਡਰਦਾ, ਇਸ ਡਰ ਦੇ ਨਾਲ ਕਿ ਇੱਥੇ ਆ ਕੇ ਵੀ ਸ਼ਾਇਦ GTA ਦੇ ਲੋਕ ਜਿਹੜੇ ਆ, ਸਾਡੇ ਮੂਲ ਦੇ ਲੋਕ ਜਿਹੜੇ ਆ, ਉਹ ਉੱਥੋਂ ਦਾ ਇੱਕ ਸਿਸਟਮ ਜਿਹੜਾ ਆ ਉਹਨੂੰ ਖਰਾਬ ਕਰਨਗੇ, ਅਤੇ ਸਾਨੂੰ ਇਹਦੇ ਵਿੱਚ ਕੋਈ ਮਾਣ ਮਹਿਸੂਸ ਕਰਨ ਵਾਲੀ ਗੱਲ ਨਹੀਂ ਹੈ, ਬੜੀ ਸ਼ਰਮ ਵਾਲੀ ਗੱਲ ਹੈ। ਗੱਲ ਸ਼ੁਰੂ ਹੋਈ ਸੀਗੀ ਪੋਲੀਟਿਕਸ ਤੋਂ, ਗੱਲ ਸ਼ੁਰੂ ਹੋਈ ਸੀਗੀ ਕਿਸੇ ਬਿੱਲਾਂ ਤੋਂ, ਮਗਰ ਅੱਜ ਦੇ ਦਿਨ 'ਚ ਹਾਲਾਤ ਇਹ ਨੇ ਕਿ ਅੱਜ ਅਸੀਂ ਇੱਕ ਦੂਸਰੇ ਨੂੰ ਨੀਵਾਂ ਵਿਖਾਉਣ ਵਾਸਤੇ, ਅੱਜ ਇੱਕ ਦੂਸਰੇ ਤੋਂ ਵੱਡੇ ਵਿਖਾਉਣ ਵਾਸਤੇ ਅਸੀਂ ਉਹਦੀ ਦੌੜ ਵਿੱਚ ਲੱਗ ਗਏ ਹਾਂ। ਜਦੋਂ ਕਿਸਾਨ ਬਿੱਲ ਦੀ ਅਗੇਂਸਟ ਫਾਰਮਰ ਪ੍ਰੋਟੈਸਟ ਹੁੰਦਾ ਹੈ, ਅਤੇ 26 ਜਨਵਰੀ ਤੋਂ ਪਹਿਲਾਂ ਤੱਕ ਇੱਥੇ ਅਸੀਂ ਜੋਸ਼ ਦੇ ਨਾਲ ਸਪੋਰਟ ਕਰਦੇ ਹਾਂ। ਜਦੋਂ ਫਾਰਮਰਸ ਲੀਡਰਸ ਜਿਹੜੇ ਆ ਉਹ ਇਹ ਅਨਾਊਂਸਮੈਂਟ ਕਰ ਦਿੰਦੇ ਆ ਕਿ 26 ਜਨਵਰੀ ਨੂੰ ਜਿੰਨੇ ਵੀ ਪ੍ਰੋਟੈਸਟ ਕਰਨਾ ਉਹ ਤਿਰੰਗੇ ਝੰਡੇ ਦੇ ਨਾਲ ਕਰੇ, ਨੈਸ਼ਨਲ ਫਲੈਗ ਦੇ ਨਾਲ ਕਰੇ, ਚਾਹੇ ਉਹ ਇੰਡੀਆ ਤੋਂ ਬਾਹਰ ਕਿਤੇ ਵੀ ਹੈ। ਅਤੇ ਇਸੇ ਹੀ ਸ਼ਹਿਰ ਦੇ ਵਿੱਚ, ਇਸੇ ਹੀ ਏਰੀਆ ਦੇ ਵਿੱਚ ਜੋਸ਼ ਘੱਟ ਨਜ਼ਰ ਆਉਂਦਾ, ਕੋਈ ਰੈਲੀ ਨਹੀਂ ਹੁੰਦੀ ਮੇਜਰ, ਕਿਉਂਕਿ ਕਿਸਾਨ ਲੀਡਰਸ ਨੇ ਕਹਿ ਤਾ ਕਿ ਨੈਸ਼ਨਲ ਫਲੈਗ ਜਿਹੜਾ ਆ, ਤਿਰੰਗਾ ਝੰਡਾ ਆ, ਉਹਨੂੰ ਲੈ ਕੇ ਸਾਨੂੰ ਰੈਲੀ ਕਰਨੀ ਚਾਹੀਦੀ ਹੈ। ਕੀ ਵਜ੍ਹਾ ਹੈ, ਕੀ ਐਸੀ ਸੋਚ ਹੈ, ਕੀ ਐਸਾ ਕੈਂਸਰ ਹੈ ਜਿਹੜਾ ਸਾਡੇ ਪੜ੍ਹੇ ਲਿਖੇ ਲੋਕਾਂ ਨੂੰ, ਦਿਮਾਗ ਨੂੰ ਖਾ ਰਿਹਾ? ਕੀ ਪ੍ਰੂਵ ਕਰਨਾ ਚਾਹੁੰਦੇ ਹਾਂ ਅਸੀਂ? ਕੀ ਅਸੀਂ ਵਾਕਿਆ ਕਿਸਾਨਾਂ ਦੇ ਨਾਲ ਆ, ਜਾਂ ਅਸੀਂ ਕਿਸੇ ਐਂਟੀ ਇੱਕ ਗੌਰਮੈਂਟ ਹੈ ਜਾਂ ਐਂਟੀ ਇੱਕ ਕੰਟਰੀ ਹੈ? ਸੋਚਣ ਦੀ ਲੋੜ ਇਹ ਹੈ ਕਿ ਸਾਡੇ ਪੋਲੀਟੀਸ਼ਨ ਜਿਹੜੇ ਨੇ ਉਹ ਸਾਨੂੰ ਸਹੀ ਸੇਧ ਦੇ ਰਹੇ ਨੇ? ਕੀ ਸਾਡੇ ਕਮਿਊਨਿਟੀ ਲੀਡਰਸ ਜਿਹੜੇ ਨੇ ਉਹ ਸਾਨੂੰ ਸਹੀ ਦੇ ਸੇਧ ਦੇ ਰਹੇ ਨੇ ਕਿ ਸ਼ਾਇਦ ਉਹ ਉਹੀ ਗੱਲ ਕਰਨਾ ਚਾਹੁੰਦੇ ਨੇ ਜੋ ਸਾਡੇ ਕੰਨਾਂ ਨੂੰ ਚੰਗੀ ਲੱਗਦੀ ਹੈ। ਕਿਤੇ ਨਾ ਕਿਤੇ ਅਸੀਂ ਪੋਲੀਟੀਸ਼ੀਅਨਸ ਨੂੰ ਲੀਡਰ ਸਮਝ ਬੈਠੇ ਹਾਂ, ਜਦਕਿ ਲੀਡਰ ਉਹ ਨੇ ਜਿਹੜੇ ਸੇਧ ਦਿੰਦੇ ਨੇ, ਲੀਡਰ ਉਹ ਨੇ ਜਿਹੜੇ ਆਪਣੀ ਕਮਿਊਨਿਟੀ ਲਈ ਸਹੀ ਦਿਸ਼ਾ ਦਿੰਦੇ ਨੇ ਔਰ ਕਮਿਊਨਿਟੀ ਦੇ ਬੈਨੀਫਿਟ ਲਈ, ਕਮਿਊਨਿਟੀ ਦੇ ਆਉਣ ਵਾਲੇ ਭਵਿੱਖ ਲਈ ਉਹ ਆਪਣਾ ਆਪ ਕੁਰਬਾਨ ਕਰਦੇ ਨੇ। ਲੀਡਰ ਸੀਗੇ ਨੈਲਸਨ ਮੰਡੇਲਾ ਵਰਗੇ, ਲੀਡਰ ਸੀਗੇ ਸੁਭਾਸ਼ ਚੰਦਰ ਬੋਸ ਵਰਗੇ, ਲੀਡਰ ਸੀਗੇ ਸ਼ਹੀਦ ਭਗਤ ਸਿੰਘ ਵਰਗੇ, ਮਹਾਤਮਾ ਗਾਂਧੀ ਵਰਗੇ, ਮਗਰ ਸ਼ਾਇਦ ਕਿਤੇ ਨਾ ਕਿਤੇ ਅਸੀਂ ਲੀਡਰ ਜਿਹੜੇ ਆ ਉਹਨਾਂ ਨੂੰ ਪੋਲੀਟੀਸ਼ੀਅਨ ਨੂੰ ਲੀਡਰ ਸਮਝਣਾ ਸ਼ੁਰੂ ਕਰਤਾ। ਪੋਲੀਟੀਸ਼ੀਅਨਸ ਸ਼ੁਰੂ ਤੋਂ ਸਾਨੂੰ ਉਹੋ ਚੀਜ਼ ਸੁਣਾਉਂਦੇ ਆ ਜੋ ਅਸੀਂ ਸੁਣਨਾ ਪਸੰਦ ਕਰਦੇ ਹਾਂ, ਮੈਜੋਰਿਟੀ ਸੁਣਨਾ ਪਸੰਦ ਕਰਦੀ ਹੈ। ਕੀ ਅਸੀਂ ਅੱਜ ਇੱਕ ਦੂਜੇ ਦੀ ਰਾਇ ਦੀ ਇੱਜ਼ਤ ਕਰਨੀ? ਹਰ ਇਨਸਾਨ ਕੈਨੇਡਾ ਦੇ ਵਿੱਚ ਚਾਰਟਰ ਆਫ ਰਾਈਟਸ ਦੀ ਗੱਲ ਕਰਦਾ, ਫਰੀਡਮ ਆਫ ਸਪੀਚ ਦੀ ਗੱਲ ਕਰਦਾ। ਉਦੋਂ ਫਰੀਡਮ ਆਫ ਸਪੀਚ ਜਿਹੜੀ ਹੈ ਕਿੱਥੇ ਜਾਂਦੀ ਹੈ? ਜਦੋਂ ਕੋਈ ਵੀ ਭਾਈਚਾਰਾ ਆਪਣੀ ਮਰਜ਼ੀ ਨਾਲ ਆਪਣਾ ਇੱਕ ਰਾਇ ਪ੍ਰਜੈਂਟ ਕਰਦਾ। ਅਗਰ ਇੱਕ ਰੈਲੀ ਹੁੰਦੀ ਹੈ ਉਹ ਹੱਕ ਹੈ, ਅਗਰ ਦੂਸਰੀ ਰੈਲੀ ਹੁੰਦੀ ਹੈ ਉਹਦਾ ਹੱਕ ਨਹੀਂ ਹੈ, ਤੀਸਰੀ ਰੈਲੀ ਹੁੰਦੀ ਹੈ ਉਹਦਾ ਫਿਰ ਹੱਕ ਹੈ। ਕਿਉਂ? ਕੀ ਅਸੀਂ ਪ੍ਰੂਵ ਕਰਨਾ ਚਾਹੁੰਦੇ ਹਾਂ? ਕੀ ਅਸੀਂ ਵਾਕਿਆ ਹੀ ਸੋ ਕਾਲਡ ਫਾਰਮਰਸ ਪ੍ਰੋਟੈਸਟ ਦੀ ਸਪੋਰਟ ਕਰ ਰਹੇ ਹਾਂ? ਕੀ ਅਸੀਂ ਵਾਕਿਆ ਹੀ ਬਹੁਤ ਮਾਣ ਨਾਲ ਅਸੀਂ ਸਿੱਖਾਂ ਦੀ ਸ਼ਹੀਦੀਆਂ ਦੀ ਗੱਲ ਕਰ ਰਹੇ ਹਾਂ? ਔਰ ਬੜਾ ਅਫਸੋਸ ਹੁੰਦਾ ਕਿ ਜਿਹੜੇ ਲੋਕ ਸਿੱਖਾਂ ਦੀ ਸ਼ਹੀਦੀ ਦੀ ਗੱਲ ਕਰਦੇ ਨੇ ਉਹ ਸ਼ਾਇਦ ਸਿੱਖੀ ਸਿਧਾਂਤ ਹੀ ਭੁੱਲ ਚੁੱਕੇ ਨੇ। ਅਸੀਂ ਦੂਸਰੇ ਧਰਮਾਂ ਦੇ ਉੱਤੇ ਗੱਲ ਨਹੀਂ ਕਰ ਰਹੇ, ਸਾਡਾ ਆਪਣਾ ਫਰਜ਼ ਹੈ ਕਿ ਅਸੀਂ ਆਪਣੇ ਧਰਮ ਉੱਤੇ ਫੋਲੋ ਕਰੀਏ। ਜਿਹਦਾ ਜਿਹੜਾ ਧਰਮ ਹੈ ਅਗਰ ਉਹ ਫੋਲੋ ਕਰਦਾ, ਅਵਲ ਅੱਲਾ ਨੂਰ ਪਾਏ ਕੁਦਰਤ ਦੇ ਸਭ ਬੰਦੇ, ਇਹ ਸਿਧਾਂਤ ਸਿੱਖੀ ਦਾ ਸਿਧਾਂਤ, ਇਹਨੂੰ ਅਗਰ ਅਸੀਂ ਫੋਲੋ ਕਰਦੇ ਹਾਂ, ਹਿੰਦੂ ਆਪਣਾ ਹਿੰਦੂਇਜ਼ਮ ਫੋਲੋ ਕਰਦੇ ਆ, ਮੁਸਲਮਾਨ ਸੱਚੇ ਮੁਸਲਮਾਨ ਬਣਦੇ ਆ, ਤਾਂ ਓਵਰਆਲ ਸਾਰੀ ਹੀ ਕਮਿਊਨਿਟੀ ਜਿਹੜੀ ਆ ਵਧੀਆ ਰਹੇਗੀ। ਇਸ ਵੇਲੇ ਸਾਡੀ ਲੜਾਈ ਇਸ ਚੀਜ਼ ਦੀ ਹੋ ਰਹੀ ਹੈ ਕਿ ਸਿੱਖ ਵਧੀਆ ਹੈ ਕਿ ਹਿੰਦੂ ਵਧੀਆ ਹੈ, ਪੰਜਾਬੀ ਵਧੀਆ ਆਇਆ ਕਿ ਹਰਿਆਣਵੀ ਵਧੀਆ ਆਇਆ। ਸ਼ਾਇਦ ਇਸ ਗੱਲ ਪਿੱਛੇ ਲੱਗ ਕੇ ਅਸੀਂ ਇਹੀ ਭੁੱਲ ਚੁੱਕੇ ਹਾਂ ਕਿ ਅਸੀਂ ਪਹਿਲਾਂ ਕੈਨੇਡੀਅਨ ਹਾਂ। ਅਸੀਂ ਸ਼ਾਇਦ ਇਹੀ ਚੀਜ਼ ਭੁੱਲ ਚੁੱਕੇ ਹਾਂ ਕਿ ਗੌਰਮੈਂਟ ਚਾਹੇ ਕਾਂਗਰਸ ਦੀ ਹੋਏ ਚਾਹੇ ਬੀਜੇਪੀ ਦੀ ਹੋਏ, ਕੋਈ ਵੀ ਬਿੱਲ ਆਏ ਜਾਂ ਨਾ ਆਏ ਉਹ ਸੈਕੰਡਰੀ ਚੀਜ਼ ਹੈ, ਪ੍ਰਾਇਮਰੀ ਚੀਜ਼ ਹੈ ਸਾਡਾ ਭਾਈਚਾਰਾ। ਜਿਹੜੇ ਦੇਸ਼ 'ਚ ਅਸੀਂ ਆਏ ਹਾਂ, ਜਿਹਦੇ ਅਸੀਂ ਪ੍ਰਾਊਡ ਕੈਨੇਡੀਅਨ ਹੈ, ਉਸ ਦੇਸ਼ ਦੇ ਨਾਲ ਅਸੀਂ ਆਪਣਾ ਕਰਤੱਵ ਆਪਣਾ ਡਿਊਟੀ ਨਿਭਾ ਰਹੇ ਹਾਂ ਜਾਂ ਨਹੀਂ ਨਿਭਾ ਰਹੇ। ਸਵਾਲ ਇੱਥੇ ਆਉਂਦਾ ਕਿ ਕੀ ਬਿੱਲ ਵਾਪਸ ਜਾਣ ਦੇ ਬਾਅਦ ਜਾਂ ਵਾਪਸ ਨਾ ਜਾਣ ਦੇ ਬਾਅਦ ਕੀ ਅਸੀਂ ਆਪਸ 'ਚ ਜਿਹੜਾ ਇੰਨਾ ਵਧੀਆ ਭਾਈਚਾਰਾ ਬਣਾਇਆ ਉਹਨੂੰ ਖਤਮ ਕਰ ਦਾਂਗੇ ਜਾਂ ਉਹਨੂੰ ਖਤਮ ਹੋਣ ਦੇਵਾਂਗੇ? ਇਹ ਕੌਣ ਲੋਕ ਨੇ ਜਿਨ੍ਹਾਂ ਨੂੰ ਇਸ ਡਿਵੀਜ਼ਨ ਦਾ ਫਾਇਦਾ ਹੋ ਰਿਹਾ? ਇਹ ਕੌਣ ਲੋਕ ਨੇ ਜਿਹੜਾ ਆਪਣਾ ਵੋਟ ਬੈਂਕ ਪੱਕਾ ਕਰਨ ਦੇ ਚੱਕਰ 'ਚ ਸਾਡਾ ਸਾਰਿਆਂ ਦਾ ਬੇਵਕੂ ਬਣਾ ਰਹੇ ਨੇ? ਕੋਈ ਸੱਚਾ ਸਿੱਖ ਉਹ ਵੱਖਵਾਦ ਸੋਚ ਨਹੀਂ ਰੱਖਦਾ, ਕੋਈ ਸੱਚਾ ਹਿੰਦੂ ਵੱਖਵਾਦ ਸੋਚ ਨਹੀਂ ਰੱਖਦਾ, ਅਤੇ ਕਿਉਂ ਅਸੀਂ ਇਹਨਾਂ ਚੀਜ਼ਾਂ ਦੇ ਪਿੱਛੇ ਲੱਗ ਕੇ ਇਸ ਵੇਲੇ ਵਨ ਅਪ ਸ਼ੋ ਕਰਨ ਦੇ ਚੱਕਰ 'ਚ ਦੌੜ ਲਾ ਰਹੇ ਹਾਂ? ਔਰ ਬਹੁਤ ਘੱਟ ਉਹ ਲੋਕ ਨੇ ਜਿਹੜਾ ਇਹਦਾ ਐਡਵਾਂਟੇਜ ਲੈ ਰਹੇ ਨੇ। ਕਿਉਂ ਸਿਰਫ ਇੱਕ MPP ਅਮਰਜੋਤ ਸੰਧੂ, ਸਿਰਫ ਇੱਕ ਹੀ ਪੋਲੀਟੀਸ਼ੀਅਨ ਸਾਡੇ ਏਰੀਏ 'ਚ? ਕਿਉਂ ਜਿਹੜੀ ਵਾਇਲੈਂਸ ਹੋਈ ਹੈ 28 ਫਰਵਰੀ ਨੂੰ ਉਹਦੇ ਬਾਰੇ ਟਵੀਟ ਕਰਦਾ ਔਰ ਉਹਨੂੰ ਕੰਡੈਮ ਕਰਦਾ? ਕਿਉਂ ਨਹੀਂ ਬਾਕੀ ਪੋਲੀਟੀਸ਼ੀਅਨ ਜਿਹੜੇ ਨੇ ਉਹ ਇਸ ਚੀਜ਼ ਨੂੰ ਓਪਨਲੀ ਕੰਡੈਮ ਕਰਦੇ? ਕੀ ਵਜ੍ਹਾ ਹੈ? ਕੀ ਅਸੀਂ ਪ੍ਰੂਵ ਕਰਨਾ ਚਾਹੁੰਦੇ ਹਾਂ? ਕੀ ਅਸੀਂ ਪ੍ਰੂਵ ਕਰਨਾ ਚਾਹੁੰਦੇ ਹਾਂ ਕਿ ਅਸੀਂ ਸਿੱਖ ਭਾਈਚਾਰੇ ਦੇ ਹਾਂ, ਇਸ ਕਰਕੇ ਅਸੀਂ ਕਿਸੇ ਚੀਜ਼ ਨੂੰ ਕੰਡੈਮ ਨਹੀਂ ਕਰ ਸਕਦੇ, ਗਲਤ ਨੂੰ ਗਲਤ ਨਹੀਂ ਕਹਿ ਸਕਦੇ, ਸਹੀ ਨੂੰ ਸਹੀ ਨਹੀਂ ਕਹਿ ਸਕਦੇ? ਕਿਹੜੇ ਸਿੱਖੀ ਸਿਧਾਂਤਾਂ ਦੇ ਵਿੱਚ ਇਹ ਲਿਖਿਆ ਕਿ ਅਗਰ ਕੋਈ ਔਰਤ ਹੋਏ ਕਿਸੇ ਵੀ ਧਰਮ ਦੀ ਹੋਏ ਉਹਦੇ ਨਾਲ ਬਦਤਮੀਜ਼ੀ ਹੁੰਦੀ ਹੈ ਤਾਂ ਤੁਸੀਂ ਇੱਕ ਸੱਚੇ ਸਿੱਖ ਹੋ? ਇਹ ਕਿਹੜਾ ਸਿੱਖੀ ਸਿਧਾਂਤ ਹੈ? ਕਿਹੜਾ ਸਿੱਖੀ ਸਿਧਾਂਤ ਹੈ ਕਿ ਜਿੱਥੇ ਤੁਸੀਂ ਗਾਲਾਂ ਕੱਢਦੇ ਹੋ, ਕਿਹੜਾ ਸਿੱਖੀ ਸਿਧਾਂਤ ਹੈ ਕਿ ਜਿੱਥੇ ਤੁਸੀਂ ਦੂਸਰੇ ਧਰਮ ਦੇ ਬਾਰੇ ਮਾੜਾ ਕਹਿੰਦੇ ਹੋ, ਚਾਹੇ ਉਹ ਹਿੰਦੂ ਕਰ ਰਿਹਾ, ਚਾਹੇ ਉਹ ਸਿੱਖ ਕਰ ਰਿਹਾ, ਚਾਹੇ ਮੁਸਲਮਾਨ ਕਰ ਰਿਹਾ, ਜੋ ਵੀ ਕਰ ਰਿਹਾ, ਨਾ ਉਹ ਸੱਚਾ ਸਿੱਖ ਹੈ, ਨਾ ਸੱਚਾ ਹਿੰਦੂ ਹੈ, ਨਾ ਉਹ ਸੱਚਾ ਮੁਸਲਮਾਨ ਹੈ, ਤੇ ਫਿਰ ਇਹਦੇ ਵਿੱਚ ਮਾਣ ਵਾਲੀ ਕਿਹੜੀ ਚੀਜ਼ ਹੈ? ਕੀ ਕਿਸੇ ਨੂੰ ਗਾਲਾਂ ਕੱਢ ਕੇ ਕਿ ਕਿਸੇ ਨੂੰ ਤੁਸੀਂ ਕਿਸੇ ਦਾ ਧਰਮ ਬਾਰੇ ਕਿਸੇ ਔਰਤ ਦੀ ਬੇਇੱਜ਼ਤੀ ਕਰਕੇ ਜਾਂ ਤੁਸੀਂ ਇਨਸਲਟ ਕਰਕੇ ਕੀ ਤੁਸੀਂ ਆਪਣੀ ਮਰਦਾਨਗੀ ਜਿਹੜੀ ਆ ਕੀ ਪ੍ਰੂਵ ਕਰਨਾ ਚਾਹੁੰਦੇ ਹੋ ਕਿ ਇਹ ਤੁਸੀਂ ਸਿੱਖ ਹੋ? ਸ਼ਾਇਦ ਸਾਨੂੰ ਅੱਜ ਲੋੜ ਹੈ ਕਿ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨ ਦੀ ਲੋੜ ਹੈ, ਉਹਦੇ ਸਿਧਾਂਤ ਸਿੱਖਣ ਦੀ ਲੋੜ ਹੈ। ਜੇ ਕੋਈ ਐਸਾ ਹਿੰਦੂ ਹੈ ਜੋ ਵਾਇਲੈਂਸ ਬਿਲੀਵ ਕਰਦਾ ਹੈ, ਵੱਖਵਾਦ 'ਚ ਬਿਲੀਵ ਕਰਦਾ, ਤਾਂ ਉਹਨੂੰ ਗੀਤਾ ਰਮਾਇਣ ਪੜ੍ਹਨ ਦੀ ਲੋੜ ਹੈ। ਜੇ ਕੋਈ ਮੁਸਲਮਾਨ ਵੱਖਵਾਦ ਦੀ ਸੋਚ ਕਰਦਾ ਤਾਂ ਉਹਨੂੰ ਵਾਕਿਆ ਹੀ ਸੱਚਾ ਮੁਸਲਮਾਨ ਜਿਹੜਾ ਉਹਦੀ ਡੈਫੀਨੇਸ਼ਨ ਜਿਹੜੀ ਆ ਉਹ ਕੁਰਾਨ ਸ਼ਰੀਫ ਦੁਬਾਰਾ ਪੜ੍ਹਨ ਦੀ ਲੋੜ ਹੈ। ਅੱਜ ਲੋੜ ਹੈ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ, ਸਾਨੂੰ ਲੋੜ ਹੈ ਕਿ ਅਸੀਂ ਕਿਸੇ ਵੀ ਪਾਰਟੀ ਦੇ ਪਿੱਛੇ ਲੱਗ ਕੇ, ਕਿਸੇ ਵੀ ਮੁੱਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਇੰਨੇ ਵੱਖਰੇ ਨਾ ਕਰ ਲਈਏ ਕਿ ਸ਼ਾਇਦ ਉਹਦੇ ਬਾਅਦ ਜੋੜਨਾ ਮੁਸ਼ਕਲ ਹੋ ਜਾਏ। ਹਾਲਾਤ ਐਸੇ ਆ ਚੁੱਕੇ ਨੇ, ਔਰ ਮੈਂ ਇੱਕ ਪਰਸਨਲ ਉਦਾਹਰਣ ਦੇ ਤੌਰ 'ਤੇ ਉਹ ਦੇਣਾ ਚਾਹੁੰਦਾ ਕਿ 6ਵੀਂ ਕਲਾਸ ਦਾ ਇੱਕ ਸਾਡਾ ਸਿੱਖ ਭਾਈਚਾਰੇ ਦਾ ਛੋਟਾ ਬੱਚਾ, ਇਨੋਸੈਂਟ ਬੱਚਾ, ਜਦੋਂ ਮੇਰੇ ਨਾਲ ਇੰਟਰੈਕਟ ਕਰਦਾ ਇੱਕ ਐਸੀ ਮੇਰੀ ਡਿਊਟੀ ਦੇ ਦੌਰਾਨ, ਜਿੱਥੇ ਉਹਨੂੰ ਇਹ ਪਤਾ ਲੱਗਦਾ ਹੈ ਕਿ ਮੈਂ ਭਾਰਤੀ ਸੈਨਾ ਦੇ ਵਿੱਚ ਨੌਕਰੀ ਕੀਤੀ ਹੈ, ਉਹ ਇੱਕ ਰਿਐਕਸ਼ਨ ਦਿੰਦਾ ਮੇਰੇ ਮੂੰਹ ਦੇ ਉੱਤੇ, ਔਰ ਉਹ ਕਹਿੰਦਾ ਆਈ ਹੇਟ ਇੰਡੀਅਨ ਆਰਮੀ। ਔਰ ਉਹ ਬੱਚੇ ਦੀ ਗੱਲ ਸੁਣ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ ਕਿ ਛੋਟਾ ਜਿਹਾ ਬੱਚਾ ਜਿਹਨੂੰ ਸ਼ਾਇਦ ਅਜੇ ਜ਼ਿੰਦਗੀ ਦਾ ਮਤਲਬ ਹੀ ਸਮਝ ਨਹੀਂ ਆਇਆ, ਉਹ ਬੱਚਾ ਇਹ ਕਹਿ ਰਿਹਾ ਆਈ ਹੇਟ ਇੰਡੀਅਨ ਆਰਮੀ। ਔਰ ਜਦੋਂ ਪੁੱਛਿਆ ਜਾਂਦਾ ਕਿ ਬੇਟਾ ਤੁਸੀਂ ਕਦੀ ਇੰਡੀਆ ਗਏ ਹੋ, ਕਹਿੰਦਾ ਨੋ। ਤੁਸੀਂ ਕਦੀ ਇੰਡੀਅਨ ਆਰਮੀ ਨੂੰ ਮਿਲੇ ਹੋ, ਕਹਿੰਦਾ ਨੋ। ਔਰ ਉਹ ਪੁੱਛਣ ਦੇ ਕਿ ਬੇਟਾ ਕੀ ਵਜ੍ਹਾ ਹੈ, ਵਾਈ ਡੂ ਯੂ ਹੇਟ, ਕਹਿੰਦਾ ਦੇ ਕਿਲਡ ਅਸ। ਮੈਂ ਹੈਰਾਨ ਹਾਂ ਕਿ ਅਗਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਐਸਾ ਇੱਕ ਜ਼ਹਿਰ, ਐਸਾ ਇੱਕ ਕੜੱਤਨ ਜਿਹੜੀ ਆ ਉਹ ਦੇਣ ਜਾ ਰਹੇ ਹਾਂ, ਅਸੀਂ ਆਪਣੇ ਘਰਾਂ ਦੇ ਵਿੱਚ ਨਫ਼ਰਤ ਜਿਹੜੀ ਆ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ, ਚਾਹੇ ਅਸੀਂ ਕਿਸੇ ਧਰਮ ਦੇ ਖਿਲਾਫ਼ ਦੇ ਰਹੇ ਹਾਂ, ਚਾਹੇ ਕਿਸੇ ਕਮਿਊਨਿਟੀ ਦੇ ਖਿਲਾਫ਼ ਦੇ ਰਹੇ ਹਾਂ, ਚਾਹੇ ਕਿਸੇ ਰੀਤੀ ਰਿਵਾਜ਼ ਦੇ ਖਿਲਾਫ਼ ਦੇ ਰਹੇ ਹਾਂ, ਤਾਂ ਸ਼ਾਇਦ ਅਸੀਂ ਚੰਗਾ ਨਹੀਂ ਕਰ ਰਹੇ। ਇਹ ਬੱਚੇ ਜਿਹੜੇ ਅੱਜ ਇੱਥੇ ਜੰਮੇ ਉੱਗੇ ਨੇ, ਇਹ ਇਨੋਸੈਂਟ ਬੱਚੇ ਨੇ, ਔਰ ਇਹਨਾਂ ਦੇ ਉੱਤੇ ਐਸੀ ਕੜੱਤਨ ਜਿਹੜੀ ਆ ਉਹਦਾ ਬਹੁਤ ਭੈੜਾ ਅਸਰ ਹੁੰਦਾ। ਅਗਰ 6th ਕਲਾਸ ਦਾ ਬੱਚਾ, ਛੋਟਾ ਬੱਚਾ, ਜਿਹਨੇ ਕਦੀ ਇੰਡੀਆ ਨਹੀਂ ਵੇਖਿਆ, ਜਿਹਨੇ ਕਦੀ ਇੰਡੀਅਨ ਆਰਮੀ ਨਹੀਂ ਵੇਖੀ, ਉਹ ਬੱਚਾ ਜਿਹੜਾ ਆ ਉਹਨੂੰ ਇੰਨੀ ਨਫ਼ਰਤ ਹੈ, ਤਾਂ ਤੁਸੀਂ ਉਮੀਦ ਕਰ ਸਕਦੇ ਹੋ ਕਿ ਉਹਦੇ ਘਰ 'ਚ ਕੈਸੀਆਂ ਗੱਲਾਂ ਹੁੰਦੀਆਂ ਹੋਣਗੀਆਂ। ਕੀ ਉਸ ਬੱਚੇ ਦਾ ਅਸੀਂ ਫਿਊਚਰ ਸਹੀ ਕਰ ਰਹੇ ਹਾਂ? ਕੀ ਉਹ ਵੱਡਾ ਹੋ ਕੇ ਇੱਕ ਸੱਚਾ ਸਹੀ ਕੈਨੇਡੀਅਨ ਬਣੇਗਾ? ਅੱਜ ਅਸੀਂ ਬੜੇ ਮਾਣ ਨਾਲ ਥਿਊਰੀ ਦੇ ਵਿੱਚ ਬਹੁਤ ਜਗ੍ਹਾ 'ਤੇ ਮਲਟੀਕਲਚਰਲਿਜ਼ਮ, ਮਲਟੀ ਲੈਂਗੁਏਜ, ਕੈਨੇਡਾ ਦੇ ਸ਼ਾਨ ਦੀ ਗੱਲ ਕਰਦੇ ਹਾਂ। ਹਰ ਪੋਲੀਟੀਸ਼ੀਅਨ ਜਿਹੜਾ ਆ ਉਹ ਇਸ ਚੀਜ਼ ਬਾਰੇ ਗੱਲ ਕਰਦਾ ਹੈ ਕਿ ਕੈਨੇਡਾ ਜਿਹੜਾ ਜੀ ਉਹ ਮਲਟੀਕਲਚਰਲ ਕੰਟਰੀ ਹੈ। ਸਵਾਲ ਉਹਨਾਂ ਪੋਲੀਟੀਸ਼ੀਅਨ ਨੂੰ ਹੀ ਹੈ ਜਿਹੜੇ ਉਸ ਟਾਈਮ ਮੂੰਹ ਬੰਦ ਕਰ ਲੈਂਦੇ ਨੇ ਜਦੋਂ ਕਿਸੇ ਇੱਕ ਭਾਈਚਾਰੇ ਦੇ ਨਾਲ ਨਜਾਇਜ਼ ਹੁੰਦੀ ਹੈ, ਔਰ ਦੂਸਰੇ ਭਾਈਚਾਰੇ ਨਾਲ ਜਦੋਂ ਕੋਈ ਚੀਜ਼ ਹੁੰਦੀ ਹੈ ਉਦੋਂ ਉਹ ਖੁੱਲ੍ਹ ਕੇ ਓਪਨਲੀ ਇਕੱਠੇ ਹੋ ਜਾਂਦੇ ਨੇ। ਇਹ ਸਾਡਾ ਵਾਕਿਆ ਹੀ ਜਦੋਂ ਉਹ ਅਨਾਊਂਸਮੈਂਟ ਕਰਦੇ ਨੇ ਕਿ ਅਸੀਂ ਮਲਟੀਕਲਚਰਲਿਜ਼ਮ ਦੀ ਉਹ ਗੱਲ ਕਰਦੇ ਹਾਂ, ਕੀ ਸਾਡਾ ਐਜ਼ ਕੈਨੇਡੀਅਨਸ ਉਹਨਾਂ ਨੂੰ ਸਵਾਲ ਕਰਨਾ ਬਣਦਾ ਕਿ ਤੁਸੀਂ ਆਪ ਕਲੀਅਰਲੀ ਵੱਖਵਾਦ ਸ਼ੋਅ ਕਰਦੇ ਹੋ, ਤੁਸੀਂ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਨਹੀਂ ਕਹਿ ਰਹੇ, ਤੁਸੀਂ ਕਮਿਊਨਿਟੀ ਨੂੰ ਡਿਵਾਈਡ ਕਰਨ ਵਿੱਚ ਵਿਸ਼ਵਾਸ ਕਰ ਰਹੇ ਹੋ। ਸਿਰਫ ਸ਼ਬਦ ਬੋਲਿਆ ਹੀ ਕੋਈ ਆਦਮੀ, ਕੋਈ ਪੋਲੀਟੀਸ਼ੀਅਨ ਗਲਤ ਨਹੀਂ ਹੁੰਦਾ। ਬਹੁਤ ਸਾਰੇ ਤੁਹਾਡੇ ਐਸੇ ਇੰਡੀਕੇਸ਼ਨ ਜਿਹੜੀਆਂ ਨੇ ਉਹ ਲੋਕਾਂ ਦੇ ਵਿੱਚ, ਸਮਾਜ ਦੇ ਵਿੱਚ ਜਾਂਦੀ ਹੈ, ਜਿਹਦੇ ਨਾਲ ਕਲੀਅਰਲੀ ਪਤਾ ਲੱਗਦਾ ਕਿ ਤੁਹਾਡੀ ਸੋਚ ਜਿਹੜੀ ਹੈ ਉਹ ਕਿੰਨੀ ਕਰਪਟ ਹੋ ਚੁੱਕੀ ਹੈ ਔਰ ਕਿਵੇਂ ਦੀ ਬਾਇਸ ਸੋਚ ਹੈ। ਕੀ ਅਸੀਂ ਵਾਕਿਆ ਹੀ ਬਿੱਲ ਦੀ ਸਪੋਰਟ ਜਾਂ ਨਾ ਸਪੋਰਟ ਦੇ ਉੱਤੇ ਆਪਣੀ ਸੁਸਾਇਟੀ ਨੂੰ ਡਿਵਾਈਡ ਕਰ ਰਹੇ ਹਾਂ? ਸਪੋਰਟ ਕਰਨਾ ਇੱਕ ਓਪੀਨੀਅਨ ਹੈ, ਨਾ ਸਪੋਰਟ ਕਰਨਾ ਇੱਕ ਓਪੀਨੀਅਨ ਹੈ। ਕਿੱਥੇ ਇਹ ਜਸਟੀਫਾਈਡ ਹੈ ਕਿ ਅਸੀਂ ਉਸ ਬੇਸ ਉੱਤੇ ਆਪਸ ਵਿੱਚ ਜਿਹੜਾ ਪਿਆਰ ਹੈ, ਆਪਸ ਵਿੱਚ ਇੱਕ ਦੂਜੇ ਨੂੰ ਉਹਦੀ ਸ਼ਕਲ, ਉਹਦੇ ਧਰਮ, ਉਹਦੇ ਰੰਗ ਰੂਪ ਦੇ ਨਾਲ ਤੁਲਨਾ ਕਰਕੇ ਅਸੀਂ ਇੰਨਾ ਕੁ ਜ਼ਹਿਰ ਜਿਹੜਾ ਆਪਦੇ ਆਉਣ ਵਾਲੇ ਜਨਰੇਸ਼ਨ ਵਿੱਚ ਭਰ ਦਈਏ ਕਿ ਉਹਨਾਂ ਬੱਚਿਆਂ ਨੂੰ ਬਾਅਦ 'ਚ ਸਮਝਾਉਣਾ ਮੁਸ਼ਕਲ ਹੋ ਜਾਏਗਾ ਕਿ ਸਾਡੀ ਪੀੜ੍ਹੀ ਨੇ ਕੀ ਮੂਰਖਤਾ ਕੀਤੀ ਹੈ। ਅੱਜ ਲੋੜ ਹੈ ਕਿ ਵਾਕਿਆ ਸਾਰੇ ਹੀ ਸਿੱਖਾਂ ਨੂੰ ਦੁਬਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਨ ਦੀ ਲੋੜ ਹੈ, ਸਾਰੇ ਹਿੰਦੂਆਂ ਨੂੰ ਗੀਤਾ ਔਰ ਰਮਾਇਣ ਪੜ੍ਹਨ ਦੀ ਲੋੜ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਜ਼ਰੂਰ ਮੰਨਦੇ ਹਾਂ ਮਗਰ ਗੁਰੂ ਦੀ ਨਹੀਂ ਮੰਨਦੇ। ਸ਼ਾਇਦ ਉਹ ਲੋਕ ਜਿਹੜੇ ਅੱਜ ਬੜੇ ਮਾਣ ਦੇ ਨਾਲ ਬੜੇ ਖੁਸ਼ ਹੋ ਕੇ ਐਸੇ ਵੀਡੀਓਜ਼ ਜਿਹੜੇ ਆ ਉਹਨਾਂ ਨੂੰ ਵਾਇਰਲ ਕਰਦੇ ਨੇ, ਐਸੀਆਂ ਚੀਜ਼ਾਂ ਜਿਹੜੀਆਂ ਨੇ ਉਹਨੂੰ ਇੱਕ ਬਹੁਤ ਵੱਡੀ ਕਾਬਲੀਅਤ ਔਰ ਬੜੀ ਵੱਡੀ ਇੱਕ ਸਕਸੈਸ ਮੰਨਦੇ ਨੇ ਕਿ ਜਿੱਥੇ ਅਸੀਂ ਕਿਸੇ ਧਰਮ ਦੇ ਬਾਰੇ, ਕਿਸੇ ਕਲਚਰ ਦੇ ਬਾਰੇ ਗਾਲਾਂ ਕੱਢ ਰਹੇ ਹਾਂ, ਕਿਸੇ ਔਰਤ ਦੀ ਇਨਸਲਟ ਕਰ ਰਹੇ ਹਾਂ, ਅਸੋਲਟ ਕਰ ਰਹੇ ਹਾਂ, ਬਦਤਮੀਜ਼ੀ ਕਰ ਰਹੇ ਹਾਂ, ਕੀ ਅਸੀਂ ਵਾਕਿਆ ਹੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਜਿਹੜੀ ਆ ਉਹਦੇ ਉੱਤੇ ਚੱਲ ਰਹੇ ਹਾਂ? ਕੇਸ ਮੂੰਹ ਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਸਿੱਖ ਹੋਣ ਦਾ ਮਾਣ ਹੈ ਜਾਂ ਸਾਨੂੰ ਹਿੰਦੂ ਹੋਣ ਦਾ ਮਾਣ ਹੈ, ਅਗਰ ਅਸੀਂ ਇੱਕ ਦੂਸਰੇ ਨੂੰ ਨਫ਼ਰਤ ਨਾ ਵੇਖ ਰਹੇ ਹਾਂ। ਔਰ ਉਹ ਲੋਕ ਜਿਹੜਾ ਇਸ ਨਫ਼ਰਤ ਦੇ ਲੀਡਰ ਨੇ, ਉਹਨਾਂ ਲੋਕਾਂ ਨੂੰ ਅਗਰ ਅਸੀਂ ਨਹੀਂ ਸਵਾਲ ਕਰਦੇ ਤਾਂ ਅਸੀਂ ਉਸੇ ਤਰ੍ਹਾਂ ਉਸ ਕੈਂਸਰ ਦੇ ਇੱਕ ਸੈੱਲ ਨੂੰ ਆਪਣੇ ਸਰੀਰ ਵਿੱਚ ਛੱਡ ਰਹੇ ਹਾਂ ਜਿਹਨੇ ਕੱਲ੍ਹ ਨੂੰ ਸਾਰਾ ਸਰੀਰ ਹੀ ਕੈਂਸਰ ਦੇ ਨਾਲ ਖਤਮ ਕਰ ਦੇਣਾ। ਇਸ ਕਰਕੇ ਅੱਜ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਸ ਕੈਂਸਰ ਦਾ ਇੱਕ ਸੈੱਲ ਜਿਹੜਾ ਆ ਉਹਨੂੰ ਕੱਢਿਆ ਜਾਏ, ਉਹਨੂੰ ਵੱਖਰਾ ਕੀਤਾ ਜਾਏ, ਉਹਦਾ ਟ੍ਰੀਟਮੈਂਟ ਕੀਤਾ ਜਾਏ, ਨਾ ਕਿ ਅਸੀਂ ਆਪਣੇ ਘਰ ਦੇ ਵਿੱਚ, ਆਪਣੇ ਸੁਖ ਆਰਾਮ ਦੇ ਵਿੱਚ, ਆਪਣੇ ਕੰਮਾਂ ਦੇ ਵਿੱਚ ਇੰਨੇ ਬਿਜ਼ੀ ਰਹੀਏ ਕਿ ਉਦੋਂ ਹੀ ਪਤਾ ਲੱਗੇ ਜਦੋਂ ਸਾਡਾ ਸਾਰਾ ਸਰੀਰ ਜਿਹੜਾ ਆ ਉਹ ਕੈਂਸਰ ਨਾਲ ਗ੍ਰਸਤ ਹੋਏਗਾ। ਅੱਜ ਦੇ ਦਿਨ 'ਚ ਬੇਸ਼ੱਕ ਅਸੀਂ ਓਪਨਲੀ ਮੰਨੀਏ ਜਾਂ ਨਾ ਮੰਨੀਏ, ਮਗਰ ਬਹੁਤ ਹੱਦ ਤੱਕ ਡਿਵੀਜ਼ਨ ਜਿਹੜੀ ਹੈ ਉਹ ਲੋਕਾਂ ਦੇ ਮਨਾਂ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਹੈ। ਕੋਈ ਡਿਵੀਜ਼ਨ ਵਾਲਾ ਸੋਚ ਨਹੀਂ ਵੀ ਰੱਖਦਾ ਮਗਰ ਉਹ ਸੁਣਦਾ ਜ਼ਰੂਰ ਹੈ, ਕਿਤੇ ਨਾ ਕਿਤੇ ਉਹਨੂੰ ਅਸਰ ਹੋ ਰਿਹਾ। ਔਰ ਇਹ ਬਹੁਤ ਗਲਤ ਹੋਏਗਾ ਕਿ ਅਸੀਂ ਅਗਰ ਕੇਵਲ ਇੱਕ ਸਰਕਾਰ ਨੂੰ, ਇੱਕ ਆਦਮੀ ਨੂੰ, ਇੱਕ ਮੀਡੀਆ ਨੂੰ ਇਹਦੇ ਜ਼ਿੰਮੇਵਾਰ ਮੰਨੀਏ। ਕਾਂਗਰਸ ਦੀ ਸਰਕਾਰ ਸਿੱਖ ਕਮਿਊਨਿਟੀ ਦੇ ਭਾਈਚਾਰੇ ਨੂੰ ਬਿਲੋਂਗ ਕਰਦੇ ਹੋਏ ਡਾਕਟਰ ਮਨਮੋਹਨ ਸਿੰਘ ਵੀ ਕੈਨੇਡਾ ਆਏ ਸੀ, ਅਸੀਂ ਉਹਨਾਂ ਨੂੰ ਵੀ ਕਾਲੀਆਂ ਝੰਡੀਆਂ ਨਾਲ ਸਵਾਗਤ ਕੀਤਾ। ਅਸੀਂ ਇੱਜ਼ਤ ਉਹ ਸਰਦਾਰ ਦੀ ਵੀ ਨਹੀਂ ਕੀਤੀ, ਉਦੋਂ ਵੀ ਅਸੀਂ ਇਹੀ ਰੱਟ ਲਾਈ ਹੁੰਦੀ ਸੀ, ਉਦੋਂ ਵੀ ਅਸੀਂ ਇਸੇ ਤਰ੍ਹਾਂ ਹੀ ਸਰਕਾਰਾਂ ਨੂੰ ਗਾਲਾਂ ਕੱਢਦੇ ਸੀ ਔਰ ਲਗਾਤਾਰ ਆਪਣੇ ਏਜੰਡੇ ਅਚੀਵ ਕਰਨ ਵਾਸਤੇ, ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ, ਇਨੋਸੈਂਟ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਣ ਵਾਸਤੇ ਉਦੋਂ ਵੀ ਕੈਨੇਡਾ ਦੇ ਵਿੱਚ ਉਹੀ ਮੈਂਟੈਲਿਟੀ ਪ੍ਰਚਲਿਤ ਸੀਗੀ ਜੋ ਅੱਜ ਹੈ। ਅੱਜ ਅਸੀਂ ਦੋਸ਼ ਦੂਸਰੀ ਕਿਸੇ ਸਰਕਾਰ ਨੂੰ ਲਾਉਣਾ ਸ਼ੁਰੂ ਕਰਤਾ। ਇਹ ਡਿਵੀਜ਼ਨ ਜਿਹੜੀ ਹੈ ਕਿਸੇ ਸਰਕਾਰ ਨੇ ਨਹੀਂ ਪਾਈ, ਇਹ ਡਿਵੀਜ਼ਨ ਉਹਨਾਂ ਲੋਕਾਂ ਨੇ ਪਾਈ ਹੈ ਜਿਨ੍ਹਾਂ ਨੂੰ ਜਦੋਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਡੱਕਣਾ ਚਾਹੀਦਾ ਸੀ, ਅਸੀਂ ਨਹੀਂ ਡੱਕਿਆ। ਇਹ ਉਹਨਾਂ ਲੋਕਾਂ ਨੇ ਹੈ ਜਿਨ੍ਹਾਂ ਨੇ ਆਪਣੇ ਘਰ ਤਾਂ ਬਣਾ ਲਏ ਮਗਰ ਲੋਕਾਂ ਦੇ ਘਰ ਜਿਹੜੇ ਆ ਉਹਨਾਂ ਨੂੰ ਡਿਵਾਈਡ ਕਰਤਾ। ਇਹ ਉਹ ਲੋਕ ਨੇ ਜਿਹੜੇ ਕਿ ਬੇਸ਼ੱਕ ਜਿਹੜਾ ਮਰਜ਼ੀ ਰੂਪ ਧਾਰਨ ਕਰਦੇ ਹੋਣ, ਬੇਸ਼ੱਕ ਜਿੰਨੇ ਮਰਜ਼ੀ ਧਰਮ ਦੇ ਠੇਕੇਦਾਰ ਆਪਣੇ ਆਪ ਨੂੰ ਦੱਸਦੇ ਹੋਣ, ਮਗਰ ਉਹ ਲੋਕ ਨਾ ਤਾਂ ਸੱਚੇ ਸਿੱਖ ਨੇ ਨਾ ਉਹ ਸੱਚੇ ਹਿੰਦੂ ਨੇ, ਕਿਉਂਕਿ ਉਹਨਾਂ ਨੂੰ ਸ਼ਾਇਦ ਮੂਲ ਸਿਧਾਂਤ ਜਿਹੜੇ ਨੇ ਉਹੀ ਪਤਾ ਨਹੀਂ, ਸ਼ਾਇਦ ਉਹ ਮੂਲ ਸਿਧਾਂਤ ਜਿਹੜੇ ਆ ਉਹ ਹੀ ਨਹੀਂ ਜਾਣਦੇ। ਉਹਨਾਂ ਨੂੰ ਸ਼ਾਇਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਏਕ ਓਂਕਾਰ ਉਹੀ ਨਹੀਂ ਪਤਾ। ਮਗਰ ਪ੍ਰੋਬਲਮ ਇਹ ਹੈ ਕਿ ਉਹਨਾਂ ਲੋਕਾਂ ਦੀ ਗਿਣਤੀ ਹੌਲੀ ਹੌਲੀ ਵੱਧਦੀ ਜਾ ਰਹੀ ਹੈ, ਕਿਉਂਕਿ ਦੂਸਰਾ ਬੰਦਾ ਆਪਣੇ ਕੰਮ ਨਾਲ ਕੰਮ ਰੱਖ ਰਿਹਾ, ਆਪਣੇ ਆਪ ਨੂੰ ਬਿਜ਼ੀ ਹੈ ਔਰ ਉਹਦਾ ਇੱਕ ਹੀ ਫਲਸਫਾ ਹੈ ਕਿ ਸਾਨੂੰ ਕੀ। ਮਗਰ ਦੋਸਤੋ ਅੱਜ ਉਹ ਸਮਾਂ ਆ ਰਿਹਾ, ਹਾਲਾਤ ਐਸੇ ਬਣ ਰਹੇ ਨੇ ਕਿ ਅਗਰ ਅਸੀਂ ਇਹ ਸੋਚਾਂਗੇ ਕਿ ਸਾਡੇ ਗੁਆਂਢ ਦੇ ਘਰ 'ਚ ਅੱਗ ਲੱਗੀ ਹੈ ਅਤੇ ਪਤਾ ਨਹੀਂ ਕਿਹੜੇ ਵੇਲੇ ਹਨੇਰੀ ਕਿੱਧਰ ਨੂੰ ਚੱਲਣੀ ਹੈ, ਅਤੇ ਤੁਹਾਡਾ ਘਰ ਜਿਹੜਾ ਆ ਉਹ ਵੀ ਸ਼ਾਇਦ ਸੜ ਕੇ ਸਵਾਹ ਹੋ ਜਾਏ। ਅੱਜ ਸਾਡੇ ਭਾਈਚਾਰੇ ਦੇ ਵਿੱਚ ਬੱਚੇ ਇੰਨੀ ਨਫ਼ਰਤ ਲੈ ਕੇ ਚੱਲ ਰਹੇ ਨੇ ਕਿ ਉਹ ਉਹਨਾਂ ਦੇ ਅੰਦਰ ਦੂਸਰੇ ਧਰਮਾਂ ਲਈ ਟੋਲਰੈਂਸ ਜਿਹੜੀ ਆ ਉਹ ਖਤਮ ਹੁੰਦੀ ਜਾ ਰਹੀ ਹੈ। ਸਾਡੀ ਜ਼ਿੰਮੇਵਾਰੀ ਇਹ ਨਹੀਂ ਹੈ ਕਿ ਅਸੀਂ ਕੋਈ ਮੁਸਲਮਾਨ ਹੈ ਉਹਦੀ ਗਲਤੀ ਕੱਢੀਏ, ਸਾਡੀ ਜ਼ਿੰਮੇਵਾਰੀ ਇਹ ਨਹੀਂ ਹੈ ਕੋਈ ਹਿੰਦੂ ਹੈ ਉਹਦੀ ਗਲਤੀ ਕੱਢੀਏ। ਸਹੀ ਸਮਝਦਾਰੀ ਔਰ ਮੈਚਿਓਰਿਟੀ ਉਹ ਹੈ ਕਿ ਜੋ ਵੀ ਭਾਈਚਾਰਾ ਹੈ ਉਹ ਆਪਣੀ ਗਲਤੀ ਜਿਹੜੀ ਆ ਉਹਦੇ ਵੱਲ ਝਾਤੀ ਮਾਰੇ, ਆਪਣੀਆਂ ਗਲਤੀਆਂ ਜਿਹੜੀਆਂ ਉਹਨੂੰ ਸੁਧਾਰੇ, ਨਾ ਕਿ ਦੂਸਰਿਆਂ ਦੀ ਗਲਤੀ ਦੇ ਨਾਲ ਤੁਸੀਂ ਗਲਤੀ ਕਰੋ। ਦੋ ਗਲਤ ਇੱਕ ਸਹੀ ਨਹੀਂ ਬਣ ਸਕਦੇ। ਇਸ ਕਰਕੇ ਸਾਡੀ ਜ਼ਿੰਮੇਵਾਰੀ ਹੈ, ਜੇ ਅਸੀਂ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਹਾਂ ਤਾਂ ਸਾਨੂੰ ਇਹ ਚਾਹੀਦਾ ਕਿ ਅਸੀਂ ਸਿੱਖੀ ਸਿਧਾਂਤਾਂ ਉੱਤੇ ਚੱਲੀਏ, ਆਪਣੇ ਬੱਚਿਆਂ ਨੂੰ ਪਿਆਰ, ਆਪਣੇ ਬੱਚਿਆਂ ਨੂੰ ਟੋਲਰੈਂਸ, ਔਰ ਆਪਣੇ ਬੱਚਿਆਂ ਨੂੰ ਇਹ ਸਮਝਾਈਏ ਕਿ ਸਹੀ ਸਿੱਖਇਜ਼ਮ ਕੀ ਹੈ, ਸਹੀ ਸਿੱਖ ਸਿਧਾਂਤ ਕੀ ਹੈ। ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣਾ ਚਾਹੀਦਾ ਕਿ ਹਿੰਦੂ ਵੀ ਇੱਕ ਇਨਸਾਨ ਹੈ, ਮੁਸਲਮਾਨ ਵੀ ਇੱਕ ਇਨਸਾਨ ਹੈ, ਔਰ ਸਾਰੇ ਦੇ ਸਾਰਿਆਂ ਦੇ ਵਿੱਚ ਉਸੇ ਪਰਮਾਤਮਾ ਦੀ ਰੂਹ ਜਿਹੜੀ ਆ ਉਹ ਵੱਸਦੀ ਹੈ। ਸਾਰੇ ਦੇ ਸਾਰੇ ਉਸੇ ਸਾਗਰ ਵੱਲ ਜਾਂਦੇ ਨੇ, ਰਸਤੇ ਸਾਰਿਆਂ ਦੇ ਅਲੱਗ ਅਲੱਗ ਨੇ, ਅਤੇ ਦੂਸਰਿਆਂ ਦੇ ਰਸਤੇ ਜਿਹੜੇ ਆ ਉਹਨਾਂ ਨੂੰ ਵੀ ਐਕਸੈਪਟ ਕਰਨਾ ਸਿੱਖੋ, ਉਹਨਾਂ ਨੂੰ ਵੀ ਇੱਜ਼ਤ ਦੇਣੀ ਸਿੱਖੋ। ਜੇ ਅਸੀਂ ਪਗੜੀ ਬੰਨ੍ਹਦੇ ਹਾਂ ਅਤੇ ਕੋਈ ਟੋਪੀ ਪਾਉਂਦਾ, ਅਤੇ ਜਿਵੇਂ ਸਾਡੀ ਪਗੜੀ ਜਿਹੜੀ ਆ ਸਾਡਾ ਇੱਕ ਰੂਪ ਹੈ, ਸਾਨੂੰ ਉਹਦੀ ਇੱਜ਼ਤ ਪਿਆਰੀ ਹੈ, ਤਾਂ ਸ਼ਾਇਦ ਦੂਸਰੇ ਨੂੰ ਉਹਦੀ ਟੋਪੀ ਦੀ ਇੱਜ਼ਤ ਪਿਆਰੀ ਹੋਏ। ਇਸ ਕਰਕੇ ਸਾਡੀ ਸ਼ਬਦਾਵਲੀ ਜਿਹੜੀ ਹੈ ਉਹਦੇ ਵਿੱਚ ਨਫ਼ਰਤ ਨਹੀਂ, ਸਾਡੀ ਸ਼ਬਦਾਵਲੀ ਵਿੱਚ ਦੂਸਰੇ ਧਰਮਾਂ ਦੀਆਂ ਔਰਤਾਂ ਨੂੰ ਗਾਲਾਂ ਕੱਢਣੀਆਂ ਨਹੀਂ, ਉਹਨਾਂ ਨਾਲ ਬਦਤਮੀਜ਼ੀ ਕਰਨੀ ਨਹੀਂ। ਅਗਰ ਅਸੀਂ ਸਹੀ ਸਿੱਖ ਹਾਂ ਤਾਂ ਸਾਨੂੰ ਭਾਈ ਕਨ੍ਹੱਈਆ ਜੀ ਦੇ ਅਸੂਲਾਂ 'ਤੇ ਚੱਲਣਾ ਪਏਗਾ। ਇੱਕ ਪਾਸੇ ਅਸੀਂ ਬੜੇ ਮਾਣ ਨਾਲ ਗੁਰੂ ਕੇ ਲੰਗਰ ਦੀ ਗੱਲ ਕਰਦੇ ਹਾਂ ਕਿ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ, ਅਤੇ ਸਾਨੂੰ ਹੀ ਸਾਡੇ ਹੀ ਸੋ ਕਾਲਡ ਪੋਲੀਟੀਸ਼ੀਅਨ ਲੀਡਰਸ ਉਹ ਇਹਨਾਂ ਚੀਜ਼ਾਂ ਉੱਤੇ ਡਿਵਾਈਡ ਕਰਦੇ ਨੇ, ਜਿੱਥੇ ਉਹ ਇਹ ਪ੍ਰਚਾਰ ਕਰਦੇ ਨੇ ਕਿ ਸਿੱਖ ਧਰਮ ਕਿਉਂ ਚੰਗਾ, ਸਿੱਖਾਂ ਨੇ ਆਹ ਕੀਤਾ। ਸ਼ਾਇਦ ਉਹ ਇਹ ਚੀਜ਼ ਜਿਹੜੀ ਆ ਉਹ ਭੁੱਲ ਗਏ ਨੇ ਕਿ ਸਾਡੇ ਗੁਰੂਆਂ ਨੇ, ਸਿੱਖੀ ਨੇ ਉਸ ਹਰ ਭਗਤ ਨੂੰ ਥਾਂ ਦਿੱਤਾ। ਭਗਤ ਕਬੀਰ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਕਿ ਕਿਉਂਕਿ ਉਹਨਾਂ ਦੀ ਬਾਣੀ ਕਿਤੇ ਹੋਰ ਦਰਜ ਨਹੀਂ ਹੋ ਸਕੀ। ਭਗਤ ਰਵਿਦਾਸ ਜਿਹੜੇ ਸ਼ਡਿਊਲ ਕਾਸਟ ਸੀਗੇ ਉਹਨਾਂ ਦੀ ਵੀ ਬਾਣੀ ਜਿਹੜੀ ਆ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਕਿਉਂਕਿ ਉਹਨਾਂ ਦੀ ਬਾਣੀ ਕਿਤੇ ਹੋਰ ਦਰਜ ਨਹੀਂ ਹੋ ਸਕੀ। ਬਾਬਾ ਫਰੀਦ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਕਿਉਂਕਿ ਉਹਨਾਂ ਦੀ ਬਾਣੀ ਕਿਤੇ ਹੋਰ ਦਰਜ ਨਹੀਂ ਹੋ ਸਕੀ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਹੀ ਫੋਲੋ ਨਹੀਂ ਕਰਦਾ ਉਹਨੂੰ ਸ਼ਾਇਦ ਸਿੱਖ ਹੋਣ ਦਾ ਹੱਕ ਨਹੀਂ ਹੈ। ਸਿਰਫ ਇੱਕ ਰੂਪ ਧਾਰਨ ਕਰਨ ਨਾਲ ਤੁਸੀਂ ਸਿੱਖ ਨਹੀਂ ਬਣ ਸਕਦੇ ਅਤੇ ਤੁਸੀਂ ਨਾ ਧਰਮ ਦੇ ਠੇਕੇਦਾਰ ਬਣ ਸਕਦੇ ਹੋ। ਜੇ ਤੁਸੀਂ ਵਾਕਿਆ ਹੀ ਸਿੱਖਇਜ਼ਮ ਜਾਂ ਸਿੱਖੀ ਦੀ ਸਿਧਾਂਤ ਦੇ ਉੱਤੇ ਚੱਲਣਾ ਅਤੇ ਜੇ ਤੁਸੀਂ ਕਿਸਾਨ ਪ੍ਰੋਟੈਸਟ ਦੀ ਸਹੀ ਤਰ੍ਹਾਂ ਹਮਾਇਤ ਕਰਨੀ ਹੈ ਤਾਂ ਸ਼ਾਇਦ ਸਿੱਖ ਨੂੰ ਅਤੇ ਕਿਸੇ ਹੋਰ ਧਰਮ ਨੂੰ ਮਾੜਾ ਚੰਗਾ ਬੋਲਣਾ ਹੀ ਨਹੀਂ ਚਾਹੀਦਾ। ਸਿੱਖਾਂ ਨੂੰ ਇਹ ਸ਼ੋਅ ਹੀ ਨਹੀਂ ਕਰਨਾ ਚਾਹੀਦਾ ਕਿ ਅਸੀਂ ਦੂਸਰਿਆਂ ਤੋਂ ਸੁਪੀਰੀਅਰ ਹਾਂ। ਇਹ ਸ਼ੋਅ ਕਰਨ ਵਿੱਚ ਇਸ ਲੜਾਈ ਦੇ ਵਿੱਚ ਕਿ ਜੀ ਸਾਡੀ ਰੈਲੀ ਵੱਡੀ ਹੈ, ਅਸੀਂ ਕੀ ਪ੍ਰੂਵ ਕਰਨਾ ਚਾਹੁੰਦੇ ਹਾਂ ਕੈਨੇਡਾ ਦੇ ਵਿੱਚ? ਸਾਡੀ ਵੱਡੀ ਰੈਲੀ ਦੇ ਨਾਲ ਫਾਰਮਰ ਪ੍ਰੋਟੈਸਟ ਨੂੰ ਜ਼ੀਰੋ ਫਾਇਦਾ ਹੋ ਰਿਹਾ, ਨੁਕਸਾਨ ਅਸੀਂ ਜ਼ਰੂਰ ਕਰ ਰਹੇ ਹਾਂ। ਜੋ ਅਸੀਂ 26 ਜਨਵਰੀ ਨੂੰ ਕੀਤਾ ਉਹਦਾ ਵੀ ਅਸੀਂ ਨੁਕਸਾਨ ਜੋ ਹੋਇਆ ਉਹ ਵੇਖ ਚੁੱਕੇ ਹਾਂ, ਔਰ ਜੋ ਅਸੀਂ ਕੈਨੇਡਾ ਦੇ ਵਿੱਚ ਅੱਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਵਨ ਅਪ ਸ਼ੋ, ਹਜ਼ਾਰ ਕਾਰਾਂ ਇਕੱਠੀਆਂ ਕਰਨ ਨਾਲ ਸਾਡੀ ਤਾਕਤ ਕਿਤੇ ਨਹੀਂ ਸ਼ੋ ਹੁੰਦੀ। ਇਸ ਚੀਜ਼ ਦਾ ਜੇ ਅਸੀਂ ਇਹ ਸੋਚਦੇ ਹਾਂ ਕਿ ਕਿਸੇ ਵੀ ਤਰ੍ਹਾਂ ਕਿਸਾਨ ਪ੍ਰੋਟੈਸਟ ਨੂੰ ਐਡਵਾਂਟੇਜ ਹੋ ਰਿਹਾ ਤਾਂ ਨਹੀਂ ਹੋ ਰਿਹਾ। ਸ਼ਾਇਦ ਸਾਨੂੰ ਭਾਈਚਾਰਾ ਕਿਸਾਨ ਪ੍ਰੋਟੈਸਟ ਤੋਂ ਸਿੱਖਣਾ ਚਾਹੀਦਾ। ਉੱਥੇ ਹਿੰਦੂ ਮੁਸਲਮਾਨ ਹਰ ਧਰਮ ਦਾ ਕਿਸਾਨ ਉੱਥੇ ਬੈਠਾ ਹੈ। ਅਸੀਂ ਇਹ ਚੀਜ਼ਾਂ ਕਰਕੇ ਅਸੀਂ ਉਸ ਮੀਡੀਏ ਦੀ ਗੱਲ ਨੂੰ ਸੱਚੀ ਕਰ ਰਹੇ ਹਾਂ ਜੋ ਲਗਾਤਾਰ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਸਿੱਖਾਂ ਦਾ ਹੈ, ਇਹ ਐਂਟੀ ਨੈਸ਼ਨਲ ਲੋਕਾਂ ਦਾ ਹੈ। ਜਦੋਂ ਅਸੀਂ ਕਿਸੇ ਦੀ ਕਾਰ ਤੋਂ ਤਿਰੰਗਾ ਝੰਡਾ ਲਾ ਕੇ ਪੈਰ ਥੱਲੇ ਸੁੱਟਦੇ ਹਾਂ, ਅਸੀਂ ਉਸ ਮੀਡੀਏ ਦੇ ਹੱਕ 'ਚ ਗੱਲ ਕਰ ਰਹੇ ਹਾਂ। ਅਤੇ ਜੋ ਲੋਕ ਇੱਥੇ ਬੈਠ ਕੇ ਚਾਹੇ ਉਹ ਤਿਰੰਗੇ ਝੰਡੇ ਦੀ ਇਨਸਲਟ ਕਰਦੇ ਹੋਣ, ਚਾਹੇ ਉਹ ਦੂਸਰੇ ਧਰਮ ਦੀ ਇਨਸਲਟ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਐਸਾ ਵੱਖਵਾਦ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਐਕਚੁਅਲੀ ਉਸ ਮੀਡੀਏ ਦੇ ਸਾਥੀ ਨੇ, ਉਸ ਮੀਡੀਏ ਨੂੰ ਬਿਲੋਂਗ ਕਰਦੇ ਨੇ ਜਿਹਨੂੰ, ਜਿਸ ਮੀਡੀਆ ਨੂੰ ਤੁਸੀਂ ਗਾਲਾਂ ਕੱਢ ਰਹੇ ਹੋ, ਜਿਸ ਮੀਡੀਆ ਨੂੰ ਤੁਸੀਂ ਗੈਰ ਜ਼ਿੰਮੇਵਾਰ ਕਹਿ ਰਹੇ ਹੋ, ਉਸ ਇੰਡੀਆ ਦਾ ਜੋ ਮੀਡੀਆ ਹੈ ਤੁਸੀਂ ਵੀ ਉਹਦੇ ਨਾਲ ਮਿਲੇ ਹੋਏ ਹੋ। ਤੁਹਾਨੂੰ ਉਸ ਮੀਡੀਏ ਨੂੰ ਬੁਰਾ ਭਲਾ ਕਹਿਣ ਦਾ ਕੋਈ ਹੱਕ ਨਹੀਂ, ਕਿਉਂਕਿ ਤੁਸੀਂ ਖੁਦ ਐਗਜੈਕਟਲੀ ਉਹ ਕਰ ਰਹੇ ਹੋ ਜੋ ਉਹ ਮੀਡੀਆ ਕਹਿ ਰਿਹਾ। ਸਾਨੂੰ ਇਸ ਚੀਜ਼ ਦਾ ਕੀ ਇਤਰਾਜ਼ ਹੈ ਅਗਰ ਉਹ ਮੀਡੀਆ ਕਹਿ ਰਿਹਾ ਕਿ ਇਹ ਲੋਕ ਐਂਟੀ ਨੈਸ਼ਨਲ ਨੇ, ਔਰ ਤੁਸੀਂ ਇੱਥੇ ਨੈਸ਼ਨਲ ਫਲੈਗ ਦੀ ਇਨਸਲਟ ਕਰਦੇ ਹੋ, ਤੁਸੀਂ ਤਿਰੰਗੇ ਝੰਡੇ ਨੂੰ ਪੈਰਾਂ ਥੱਲੇ ਸੁੱਟਦੇ ਹੋ, ਅਤੇ ਤੁਸੀਂ ਵਾਕਿਆ ਹੀ ਐਗਜੈਕਟਲੀ ਉਹ ਚੀਜ਼ ਕਹਿ ਰਹੇ ਹੋ ਜੋ ਉਹ ਮੀਡੀਆ ਇੰਡੀਆ ਦੇ ਵਿੱਚ ਕਹਿ ਰਿਹਾ, ਫਿਰ ਉਹ ਮੀਡੀਆ ਸੱਚਾ ਹੈ। ਜੇ ਤੁਸੀਂ ਦੂਸਰੇ ਕਿਸੇ ਧਰਮ ਨੂੰ ਗਾਲਾਂ ਕੱਢ ਰਹੇ ਹੋ ਔਰ ਵੀਡੀਓ ਬਣਾ ਰਹੇ ਹੋ ਔਰ ਧੱਕੇ ਮੁੱਕੀ ਕਰ ਰਹੇ ਹੋ, ਅਤੇ ਉਹ ਮੀਡੀਆ ਅਗਰ ਇਹ ਕਹਿੰਦਾ ਕਿ ਇਹ ਐਂਟੀ ਨੈਸ਼ਨਲ ਲੋਕ ਨੇ ਜਾਂ ਇਹ ਐਂਟੀ ਹਿੰਦੂ ਨੇ ਜਾਂ ਇਹ ਦੂਸਰੇ ਧਰਮ ਦੇ ਅਗੇਂਸਟ ਨੇ, ਇਹ ਲੋਕ ਜਿਹੜੇ ਆ ਇਹ ਵੱਖਵਾਦੀ ਨੇ, ਤਾਂ ਸ਼ਾਇਦ ਉਹ ਮੀਡੀਆ ਬਿਲਕੁਲ ਸਹੀ ਕਹਿ ਰਿਹਾ। ਫਿਰ ਸਾਨੂੰ ਇਸ ਚੀਜ਼ ਦਾ ਕੀ ਇਤਰਾਜ਼ ਹੈ, ਕਿਉਂ ਅਸੀਂ ਉਸ ਮੀਡੀਆ ਨੂੰ ਬੁਰਾ ਭਲਾ ਕਹਿੰਦੇ ਹਾਂ ਜੋ ਚੀਜ਼ ਐਗਜੈਕਟਲੀ ਅਸੀਂ ਇੱਥੇ ਕਰ ਰਹੇ ਹਾਂ, ਅਤੇ ਸਾਨੂੰ ਇਹ ਹੱਕ ਨਹੀਂ ਹੈ ਕਿ ਅਸੀਂ ਉਸ ਮੀਡੀਆ ਨੂੰ ਇਹ ਕਹੀਏ। ਫਿਰ ਉਹ ਮੀਡੀਆ ਬਿਲਕੁਲ ਸੱਚ ਬੋਲ ਰਿਹਾ, ਅਤੇ ਫਿਰ ਅਸੀਂ ਉਸ ਮੀਡੀਆ ਦੇ ਸਾਥੀ ਹਾਂ, ਫਿਰ ਅਸੀਂ ਉਸ ਮੀਡੀਆ ਦੇ ਨਾਲ ਮਿਲੇ ਹੋਏ ਹਾਂ, ਕਿਉਂਕਿ ਅਸੀਂ ਉਹੀ ਐਗਜੈਕਟਲੀ ਚੀਜ਼ ਕਰ ਰਹੇ ਹਾਂ ਜੋ ਕਿ ਉਹ ਮੀਡੀਆ ਕਹਿ ਰਿਹਾ, ਔਰ ਅਸੀਂ ਐਗਜੈਕਟਲੀ ਉਹ ਚੀਜ਼ ਕਰ ਰਹੇ ਹਾਂ ਜਿਹਦੇ ਤੋਂ ਸਾਡੇ ਕਿਸਾਨ ਆਗੂ ਜਿਹੜੇ ਆ ਸਾਨੂੰ ਮਨ੍ਹਾ ਕਰ ਰਹੇ ਨੇ। ਸਾਡੇ ਕਿਸਾਨ ਆਗੂ ਸਾਨੂੰ ਲਗਾਤਾਰ ਇੱਕ ਚੀਜ਼ ਸਿਖਾ ਰਹੇ ਨੇ ਕਿ ਤੁਸੀਂ ਕੋਈ ਵੀ ਧਾਰਮਿਕ ਸਲੋਗਨ ਨਹੀਂ ਲਾਉਣੇ, ਤੁਸੀਂ ਨੈਸ਼ਨਲ ਫਲੈਗ ਦੀ ਰਿਸਪੈਕਟ ਕਰਨੀ ਹੈ। ਇੱਥੇ ਹਿੰਦੂ ਵੀ ਨੇ, ਸਿੱਖ ਵੀ ਨੇ, ਕ੍ਰਿਸ਼ਚਨ ਵੀ ਨੇ, ਮੁਸਲਮਾਨ ਵੀ ਨੇ, ਸਾਰੇ ਇਕੱਠੇ ਬੈਠ ਕੇ ਫਾਰਮਰ ਪ੍ਰੋਟੈਸਟ ਕਰ ਰਹੇ ਨੇ, ਅਤੇ ਕੈਨੇਡਾ ਦੇ ਵਿੱਚ ਉਹ ਲੋਕ ਜਿਹੜਾ ਇਹਨੂੰ ਇੱਕ ਧਰਮ ਦਾ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਲੋਕ 100% ਜਿਹੜੇ ਆ ਉਹ ਫਾਰਮਰ ਪ੍ਰੋਟੈਸਟ ਦੇ ਅਗੇਂਸਟ ਨੇ। ਬੇਸ਼ੱਕ ਤੁਸੀਂ ਜਿੰਨੀਆਂ ਮਰਜ਼ੀ ਰੈਲੀਆਂ ਕਰੀ ਜਾਓ, ਅਗਰ ਤੁਸੀਂ ਇਕੱਠ ਨਹੀਂ ਵਿਖਾ ਸਕਦੇ ਦੂਸਰੇ ਧਰਮਾਂ ਦੇ ਨਾਲ, ਉਹਨਾਂ ਨਾਲ ਪਿਆਰ ਨਹੀਂ ਸ਼ੋਅ ਕਰ ਸਕਦੇ, ਤੁਸੀਂ ਉਹ ਚੀਜ਼ ਫੋਲੋ ਨਹੀਂ ਕਰ ਸਕਦੇ ਜੋ ਫਾਰਮਰ ਪ੍ਰੋਟੈਸਟ ਇੰਡੀਆ 'ਚ ਸ਼ੋਅ ਹੋ ਰਿਹਾ, ਜੋ ਦਿਖਾ ਰਿਹਾ। ਉੱਥੇ ਸੰਯੁਕਤ ਕਿਸਾਨ ਮੋਰਚੇ ਉੱਤੇ ਬੈਠੇ ਸਾਡੇ ਹਿੰਦੂ ਭਰਾ ਵੀ ਕਿਸਾਨਾਂ ਦੀ ਗੱਲ ਕਰ ਰਹੇ ਨੇ, ਮੁਸਲਮਾਨ ਭਰਾ ਵੀ ਕਿਸਾਨਾਂ ਦੀ ਗੱਲ ਕਰ ਰਹੇ ਨੇ, ਸਿੱਖ ਭਰਾ ਵੀ ਕਿਸਾਨਾਂ ਦੀ ਗੱਲ ਕਰ ਰਹੇ ਨੇ, ਅਤੇ ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਉਹਨਾਂ ਦੀ ਮਿਹਨਤ, ਉਹਨਾਂ ਦੀਆਂ ਸ਼ਹੀਦੀਆਂ ਦਾ ਮੁੱਲ ਜਿਹੜਾ ਆ ਉਹ ਇਵੇਂ ਪਾਈਏ ਕਿ ਜੋ ਉੱਥੇ ਦਾ ਮੀਡੀਆ ਕਹਿ ਰਿਹਾ ਉਹੋ ਜਿਹੀਆਂ ਹਰਕਤਾਂ ਜਿਹੜੀਆਂ ਅਸੀਂ ਕੈਨੇਡਾ ਵਰਗੇ ਦੇਸ਼ 'ਚ ਕਰੀਏ, ਔਰ ਸਾਰੇ ਦੇ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਉਹ ਮੂੰਹ ਬੰਦ ਰੱਖਣ ਇਸ ਚੀਜ਼ ਉੱਤੇ ਕਿ ਉਹ ਗਲਤ ਨੂੰ ਗਲਤ ਨਾ ਕਹਿ ਸਕਣ। ਇੱਕ ਸਿਰਫ ਇੱਕ MPP ਨੂੰ ਛੱਡ ਕੇ ਸਿਰਫ ਬਾਕੀ ਸਾਰੇ ਦੇ ਸਾਰੇ ਜਿਹੜੇ ਆ ਉਹ ਚੁੱਪ ਬੈਠੇ ਆ। ਇੱਥੇ ਉਹਨਾਂ ਲੋਕਾਂ ਨੂੰ ਜਵਾਬ ਦੇਣਾ ਪਏਗਾ, ਉਹਨਾਂ ਪੋਲੀਟੀਸ਼ੀਅਨ ਨੂੰ ਜਵਾਬ ਦੇਣਾ ਪਏਗਾ ਕਿ ਉਹਨਾਂ ਦੀ ਚੁੱਪ ਕਿਉਂ ਰਹੀ ਹੈ, ਕਿਉਂ ਉਹ ਗਲਤ ਨੂੰ ਗਲਤ ਨਹੀਂ ਕਹਿ ਸਕਦੇ, ਕੀ ਉਹ ਆਪਣੇ ਆਪ ਨੂੰ ਸ਼ੋਅ ਕਰਨਾ ਚਾਹੁੰਦੇ ਨੇ ਕਿ ਕੀ ਉਹ ਸੱਚੇ ਸਿੱਖ ਨੇ, ਕੀ ਉਹ ਵਾਕਿਆ ਹੀ ਸਿੱਖਇਜ਼ਮ ਨੂੰ ਫੋਲੋ ਕਰਦੇ ਨੇ। ਸ਼ਾਇਦ ਇਸ ਇਲੈਕਸ਼ਨ ਦੇ ਟਾਈਮ ਇਸ ਚੀਜ਼ ਉੱਤੇ ਵੀ ਉਹਨਾਂ ਨੂੰ ਡਿਬੇਟ ਕਰਨਾ ਪਏਗਾ ਕਿ ਉਹਨਾਂ ਨੇ ਸਿੱਖੀ ਸਿਧਾਂਤ ਜਿਹੜੇ ਆ ਉਹ ਵੀ ਫੋਲੋ ਨਹੀਂ ਕੀਤੇ, ਕਿਉਂ ਉਹਨਾਂ ਦੀ ਚੁੱਪ ਰਹੀ ਹੈ, ਅਗਰ ਕੋਈ ਨਜਾਇਜ਼ ਹੋਈ ਹੈ ਕਿਉਂ ਉਹਨਾਂ ਦੀ ਚੁੱਪ ਰਹੀ ਹੈ ਕਿ ਉਹ ਚੁੱਪ ਰਹੇ ਨੇ, ਔਰ ਕਿਵੇਂ ਦੀ ਕਮਿਊਨਿਟੀ ਕਿਵੇਂ ਦੀ ਡਿਵੀਜ਼ਨ ਜਿਹੜੀ ਉਹ ਬਣਦੀ ਜਾ ਰਹੀ ਹੈ ਕਿ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਅਗਰ ਕਿਸੇ ਨੇ ਸੱਚ ਨੂੰ ਸੱਚ ਔਰ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਕੀਤੀ ਹੈ ਅਤੇ ਉਸ ਪੋਸਟ ਉੱਤੇ ਉਸ ਪੋਲੀਟੀਸ਼ੀਅਨ ਨੂੰ ਉਸ ਕੈਨੇਡੀਅਨ ਨੂੰ ਇਹ ਲਿਖਿਆ ਜਾਂਦਾ ਕਿ ਇਹ ਜੀ ਬੀਜੇਪੀ ਦੇ ਡਾਊਟ ਨੇ, ਇਹ ਗਦਾਰ ਨੇ, ਇਹ ਕਿਸਾਨਾਂ ਦੇ ਅਗੇਂਸਟ ਨੇ। ਸ਼ਾਇਦ ਸਾਡੀ ਮੱਤ ਜਿਹੜੀ ਆ ਥੋੜ੍ਹੀ ਜੀ ਮਾਰੀ ਗਈ ਹੈ, ਕਿਉਂਕਿ ਅਸੀਂ ਭੁੱਲ ਚੁੱਕੇ ਹਾਂ ਕਿ ਕਿਸਾਨ ਲੀਡਰ ਸਾਨੂੰ ਕਹਿ ਕੀ ਰਹੇ ਨੇ। ਜੇ ਅਸੀਂ ਸਿਰਫ ਕਿਸਾਨਾਂ ਦੇ ਲੀਡਰਾਂ ਦੀ ਗੱਲ ਕੀਤੀ ਜਾਏ, ਉਹ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਇਸ ਮੂਮੈਂਟ ਨੂੰ ਧਾਰਮਿਕ ਰੰਗ ਨਹੀਂ ਦੇਣਾ ਚਾਹੀਦਾ। ਉਹ ਲਗਾਤਾਰ ਕਹਿ ਰਹੇ ਨੇ ਕਿ ਇੱਥੇ ਇਹ ਪੰਜਾਬ ਦੀ ਸਿੱਖਾਂ ਦੀ ਮੂਮੈਂਟ ਨਹੀਂ ਹੈ। ਔਰ ਪਿਛਲੇ ਇੰਨੇ ਦਿਨਾਂ ਤੋਂ, ਨਵੰਬਰ ਤੋਂ ਲੈ ਕੇ ਹੁਣ ਤੱਕ ਮੀਡੀਆ ਲਗਾਤਾਰ ਉੱਥੇ ਇਹ ਕਹਿ ਰਿਹਾ ਕਿ ਇਹ ਵੱਖਵਾਦੀ, ਇਹ ਸਿੱਖਾਂ ਦੀ ਮੂਮੈਂਟ ਹੈ। ਔਰ ਅਸੀਂ ਇੱਥੇ ਜੋ ਹਰਕਤਾਂ ਕਰ ਰਹੇ ਹਾਂ ਕੈਨੇਡਾ ਦੇ ਵਿੱਚ, ਅਸੀਂ ਵਾਕਿਆ ਹੀ ਉਸ ਮੀਡੀਏ ਦੀ ਗੱਲ ਨੂੰ ਸੱਚਾ ਪ੍ਰੂਵ ਕਰ ਰਹੇ ਹਾਂ ਜਦੋਂ ਅਸੀਂ ਵਾਇਲੈਂਸ ਦੇ ਉੱਤਰਦੇ ਹਾਂ, ਜਦੋਂ ਅਸੀਂ ਗਾਲਾਂ ਕੱਢਦੇ ਹਾਂ ਦੂਸਰੇ ਕਿਸੇ ਧਰਮ ਨੂੰ। ਅੱਜ ਸਾਨੂੰ ਇਸ ਚੀਜ਼ ਦੀ ਲੋੜ ਹੈ ਕਿ ਅਸੀਂ ਕਮਿਊਨਿਟੀ ਨੂੰ ਇਕੱਠੇ ਰੱਖੀਏ। ਅਸੀਂ ਜਿਸ ਸਿੱਖ ਹਾਂ ਤਾਂ ਅਸੀਂ ਸਹੀ ਸਿੱਖ ਬਣੀਏ, ਅਵਲ ਅੱਲਾ ਨੂਰ ਪਾਏ ਦੇ ਅਸੂਲ ਦੇ ਉੱਤੇ ਚੱਲੀਏ, ਔਰ ਦੂਸਰੇ ਨੂੰ ਨੀਵਾਂ ਵਿਖਾਉਣ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਵੱਡਾ ਨਹੀਂ ਕਰ ਸਕਦੇ। ਸਾਡੇ ਗੁਰੂਆਂ ਨੇ ਕਿਤੇ ਵੀ ਸਾਨੂੰ ਇਹ ਨਹੀਂ ਸਿਖਾਇਆ ਕਿ ਅਸੀਂ ਵੱਡੇ ਹੋ ਸਕਦੇ ਹਾਂ ਮੁਸਲਮਾਨਾਂ ਨੂੰ ਮਾੜਾ ਕਹਿ ਕੇ ਜਾਂ ਹਿੰਦੂਆਂ ਨੂੰ ਮਾੜਾ ਕਹਿ ਕੇ। ਸਾਡੇ ਨਾਲ ਬਹੁਤ ਸਾਰੇ ਕਾਲਰ ਜਿਹੜੇ ਆ ਉਹ ਜੁੜ ਰਹੇ ਨੇ। ਸਾਡੇ ਨਾਲ ਤੁਸੀਂ ਆਪਣੇ ਵਿਚਾਰ ਜਿਹੜੇ ਆ 416-620-1778 'ਤੇ ਕਾਲ ਕਰਕੇ ਦੇ ਸਕਦੇ ਹੋ, 416-620-1778। ਸਾਡੇ ਨਾਲ ਕਾਲਰ ਜਿਹੜੇ ਜੁੜੇ ਨੇ, 9053 ਤੁਹਾਡਾ ਲਾਸਟ ਡਿਜਿਟ ਹੈ ਜੀ। ਤੁਹਾਡੀ ਕਾਲ ਸ਼ਾਇਦ ਕੱਟ ਗਈ ਹੈ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਲਾਸਟ ਡਿਜਿਟ ਸੀਗਾ 9053। ਅਸੀਂ ਗੱਲ ਜਾਰੀ ਰੱਖਾਂਗੇ ਕਿ ਸਾਡਾ ਧਰਮ ਜਾਂ ਕੋਈ ਵੀ ਧਰਮ ਇਸ ਕਾਰਨ ਵੱਡਾ ਨਹੀਂ ਹੋ ਸਕਦਾ ਅਗਰ ਉਹ ਦੂਸਰੇ ਧਰਮ ਨੂੰ ਜਾਂ ਦੂਸਰੇ ਧਰਮ ਦੇ ਲੋਕਾਂ ਨੂੰ ਨੀਵਾਂ ਵਿਖਾਉਂਦਾ। ਸਾਡੀ ਸ਼ਾਨ ਇਸ ਚੀਜ਼ 'ਚ ਹੈ ਕਿ ਅਸੀਂ ਆਪਣੇ ਸਿਧਾਂਤਾਂ 'ਤੇ, ਸਾਡੇ ਗੁਰੂਆਂ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲੀਏ, ਔਰ ਉਹਨਾਂ ਰਸਤਿਆਂ ਦੇ ਉੱਤੇ ਚੱਲਦਿਆਂ ਹੋਇਆਂ ਸਾਨੂੰ ਡੈਫੀਨੇਟਲੀ ਇੱਜ਼ਤ ਮਿਲੇਗੀ। ਅਦਰਵਾਈਜ਼ ਅਸੀਂ ਆਪਣੇ ਹੀ ਗੁਰੂਆਂ ਨੂੰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ, ਅਸੀਂ ਉਹਨਾਂ ਦੀ ਹੁਕਮ ਦੀ ਵੀ ਅਸੀਂ ਪਾਲਣਾ ਨਹੀਂ ਕਰ ਰਹੇ। ਇਸ ਕਰਕੇ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਬਿੱਲ ਆਉਂਦੇ ਰਹਿਣਗੇ, ਸਰਕਾਰਾਂ ਆਉਂਦੀਆਂ ਰਹਿਣਗੀਆਂ, ਮਗਰ ਕੁਛ ਲੋਕ ਆਪਣੇ ਏਜੰਡੇ ਵਾਸਤੇ ਤੁਹਾਨੂੰ ਔਰ ਸਾਨੂੰ ਵੱਖਰਾ ਕਰ ਰਹੇ ਨੇ, ਆਪਣੇ ਫਾਇਦੇ ਵਾਸਤੇ ਸਾਨੂੰ ਤੋੜ ਰਹੇ ਨੇ। ਉਹਦੇ ਵਿੱਚ ਕੋਈ ਇੱਕ ਧਰਮ, ਇੱਕ ਸਰਕਾਰ ਜ਼ਿੰਮੇਵਾਰ ਨਹੀਂ ਹੈ। ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਖੇਡਾਂ ਤੋਂ ਬਚੀਏ ਔਰ ਵੱਖਵਾਦ ਦਾ ਸ਼ਿਕਾਰ ਨਾ ਹੋਈਏ। ਸਾਡੇ ਨਾਲ ਹੋਰ ਵੀ ਬਹੁਤ ਕਾਲਰ ਜੁੜ ਚੁੱਕੇ ਨੇ। ਸਾਡੇ ਨਾਲ ਹਰੇਨ ਕੁਮਾਰ ਪਟੇਲ ਜੀ ਔਨ ਏਅਰ ਨੇ, ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ।
ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਨਮਸਕਾਰ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ।
ਜੀ ਮੈਨੇ 115 ਸੇ ਆਪਕਾ ਅਭੀ ਮੈਨੇ ਸੁਣਨਾ ਸ਼ੁਰੂ ਕੀਆ ਹੈ। ਆਪਕਾ ਨਾਮ ਮੁਝੇ ਨਹੀਂ ਮਾਲੂਮ ਹੈ, ਆਪਕਾ ਨਾਮ ਕਿਆ ਹੈ?
ਮੇਰਾ ਨਾਮ ਹੈ ਜੀ, ਮੈਂ ਕਰਨਲ ਰੁਪਿੰਦਰ ਹੇਰ ਹੂੰ, ਰਿਟਾਇਰਡ ਇੰਡੀਅਨ ਆਰਮੀ ਕਾ ਆਫਿਸਰ ਹੂੰ ਔਰ ਅਭੀ ਕੈਨੇਡੀਅਨ ਹੂੰ।
ਯਾ ਕਰਨਲ ਜੀ, ਆਪਕੋ ਸੁਣ ਕੇ ਬਹੁਤ ਅੱਛਾ ਲਗਾ, ਕਿਉਂਕਿ ਮੈਂ ਕਭੀ ਕਭੀ ਜਬ ਵੀ ਗਾੜੀ ਮੈਂ ਡਰਾਈਵ ਕਰਕੇ ਰੇਡੀਓ ਸੁਣਤੇ ਹੈ, ਤੋ ਦੂਸਰੀ ਦੂਸਰੀ ਚੈਨਲ ਪੇ ਲੋਕ ਬਹੁਤ ਭੜਕਾਊ ਬਾਤੇਂ ਕਰਤੇ ਰਹੇ, ਤੋ ਆਪ ਸ਼ਾਇਦ ਪਹਿਲੇ ਹੋ ਜੋ ਥੋੜੀ ਮਤਲਬ ਡਿਫਰੈਂਟ ਬਾਤ ਕਰਦੇ ਹੋ, ਔਰ ਪ੍ਰੋ ਕੈਨੇਡਾ ਪ੍ਰੋ ਇੰਡੀਆ ਬਾਤ ਕਰਦੇ ਹੋ, ਰਾਈਟ? ਤੋ ਮੁਝੇ ਸਿਰਫ ਇਹ ਜਾਨਣਾ ਹੈ, ਕਿਉਂਕਿ ਮੈਂ ਉਹ ਰੈਲੀ ਮੈਂ ਸ਼ਾਮਿਲ ਥਾ ਲਾਸਟ ਸੰਡੇ ਕੀ ਜੋ ਰੈਲੀ ਮੈਂ ਸ਼ਾਮਿਲ ਥਾ, ਮੇਰੇ ਸਾਥ ਕੁਛ ਐਸਾ ਗਲਤ ਨਹੀਂ ਹੁਆ ਥਾ, ਮਗਰ ਦੂਸਰੇ ਲੋਕੋ ਕੇ ਸਾਥ ਬਹੁਤ ਗਲਤ ਹੁਆ ਥਾ, ਔਰ ਉਹ ਵੀਡੀਓ ਵੀ ਆਪਨੇ ਦੇਖੀ ਹੈ, ਰਾਈਟ? ਸਭ ਲੋਕ ਸ਼ੇਅਰ ਕਰ ਰਹੇ, ਸਭ ਲੋਕ ਕੋ ਮਾਲੂਮ ਹੈ,
ਠੀਕ
ਹੈ? ਤੋ ਮੁਝੇ ਸਿਰਫ ਇਹ ਜਾਨਣਾ ਹੈ ਕਿ ਬਈ ਇਹ ਕੌਣ ਸਾ ਕੌਣ ਪੋਲੀਟੀਸ਼ੀਅਨ ਹੈ ਜਿਸਨੇ ਕੰਡੈਮ ਕੀਆ, ਬਾਕੀ ਸਭ ਤੋਂ ਚੁੱਪ ਹੈ, ਰਾਈਟ? ਆਪਨੇ ਆਪ ਵੀ ਐਸਾ ਬੋਲਾ।
ਹਾਂਜੀ ਮੈਨੇ ਜੋ ਪੜ੍ਹਾ ਹੈ, ਹਾਂਜੀ ਮੈਨੇ ਜੋ ਪੜ੍ਹਾ ਹੈ, ਇੱਕ ਅਮਰਜੋਤ ਸੰਧੂ ਹੈ, ਐਮ ਪੀ ਪੀ ਹੈ ਸ਼ਾਇਦ ਬ੍ਰੈਮਟਨ ਵੈਸਟ ਕੇ, ਉਨਕਾ ਟਵੀਟ ਜੋ ਹੈ ਵੋ ਮੈਨੇ ਜ਼ਰੂਰ ਪੜ੍ਹਾ ਹੈ ਟਵਿੱਟਰ ਪੇ, ਜਹਾਂ ਉਨ੍ਹੋਂਨੇ ਇਸਕੋ ਕੰਡੈਮ ਕੀਆ ਹੈ ਔਰ ਯੇ ਚੀਜ਼ ਬੋਲੀ ਹੈ ਬੜੀ ਸਟਰੋਂਗਲੀ ਕਿ ਦੇਰ ਇਜ਼ ਕਿ ਬਈ ਇਹ ਟੋਲਰੈਂਸ ਜੋ ਹੈ, ਇਨ ਟੋਲਰੈਂਸ ਟੁਵਰਡਸ ਵਾਇਲੈਂਸ ਜੋ ਹੈ, ਇਜ਼ ਨੋਨ ਐਕਸੈਪਟੇਬਲ, और मैंने किसी का जो है अभी तक ना ट्वीट पढ़ा है, जितनी मेरी जानकारी है एज ऑफ टुडे।
जी बिल्कुल सही बोला आपने अमर जी, संदूंगा मैंने भी मुझे याद आ गया कि मैंने भी ट्वीट देखा था वो, तो बहुत अच्छा, आप बहुत अच्छा बोल रहे हो, कम्प्लीटली एग्री विथ यू व्हाट एवर यू से। और आप इंडियन आर्मी में थे तो उसके लिए मैं आपका बहुत मतलब रिस्पेक्ट करता हूँ उसकी वजह से, और आपने जो भी मतलब 115 के बाद जो भी बोला वो सब मैंने सुना, कम्प्लीटली एग्री विथ यू। एंड आप जो बोलते हो उससे मैं भी अपील करना चाहूंगा इस रेडियो के माध्यम से कि भाई जो भी कम्युनिटी के लोग थे वहां पर, जो भी थे धमाल करने में, मस्ती करने में, वैंडलिज्म करने में, झंडा तोड़ने में, किसी को धक्का मारने में, उन लोगों को ऐसा नहीं करना चाहिए क्योंकि उनसे उन्हीं की बदनामी होती है। और आपने जैसे बोला कि जो नैरेटिव है वहां
आपकी शायद कॉल जो है रेंजी ड्रॉप हो गई है, यू नो 416-620-1778 416-620-1778 ते तुसी कोई भी कॉल करके जड़ा आ ਉਹ ਸਾਡੇ ਨਾਲ ਜੁੜ ਸਕਦੇ ਹੋ। ਸਾਡੇ ਨਾਲ ਹੋਰ ਵੀ ਕਾਲਰ ਜੁੜੇ ਨੇ, ਲਾਸਟ ਡਿਜਿਟ ਹੈਗਾ 9053। ਤੁਹਾਡਾ ਬਹੁਤ ਬਹੁਤ ਜੀ ਆਇਆਂ ਰੇਡੀਓ ਜ਼ਿੰਦਾਬਾਦ।
ਸਤਿ ਸ਼੍ਰੀ ਅਕਾਲ ਭਾਈ ਸਾਹਿਬ।
ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਿਹਾ ਜੀ?
ਮੈਂ ਬਟਪਾਲ ਉਡਾਲ ਬੋਲ ਰਿਹਾ ਜੀ। ਮੈਨੂੰ ਪਹਿਲਾਂ ਬੜੀ ਖੁਸ਼ੀ ਹੋਈ ਹੈ ਕਿ ਜਿਸ ਜਿਸ ਸਬਜੈਕਟ ਤੇ ਤੁਸੀਂ ਬੋਲ ਰਹੇ ਹੋ ਕੌਮ ਨੂੰ ਬਹੁਤ ਵਧੀਆ ਸੇਧ ਦੇ ਰਹੇ ਹੋ।
ਥੈਂਕ ਯੂ ਜੀ।
ਪਰ ਮੈਨੂੰ ਮੈਂ ਤੁਹਾਡਾ ਫੋਨ ਚਾਹੁੰਦਾ, ਮੈਂ ਤੁਹਾਡੇ ਨਾਲ ਥੋੜੀ ਜਿਹੀ ਲੰਬੀ ਗੱਲ ਕਰਨੀ ਚਾਹੁੰਦਾ ਜੀ।
ਠੀਕ ਹੈ ਜੀ, ਬਿਲਕੁਲ। ਮੇਰੇ ਨਾਲ ਤੁਸੀਂ 647-6181 ਤੇ ਗੱਲ ਕਰ ਸਕਦੇ ਹੋ।
618-1001-1001
ਹਾਂਜੀ,
ਠੀਕ ਹੈ ਜੀ। 647
ਹਾਂਜੀ ਜੀ, ਬਿਲਕੁਲ,
ਬਹੁਤ ਮਿਹਰਬਾਨੀ ਜੀ।
ਹਾਂਜੀ, ਮਿਹਰਬਾਨੀ ਜੀ, ਥੈਂਕ ਯੂ ਸੋ ਮਚ।
ਥੈਂਕ ਯੂ।
ਜਿਵੇਂ ਸਾਡੇ ਕਾਲਰ ਨੇ ਗੱਲ ਕੀਤੀ ਹੈ ਸਾਡੇ ਨਾਲ, ਹਰੇਨ ਜੀ ਤੁਸੀਂ ਦੁਬਾਰਾ ਜੁੜ ਚੁੱਕੇ ਹੋ, ਸੋਰੀ ਅੱਗੇ ਤੁਹਾਡਾ ਕਾਲ ਕੱਟ ਗਈ ਸੀਗੀ। ਹਾਂਜੀ, ਤੁਸੀਂ ਆਪਣਾ ਪੁਆਇੰਟ ਜਰਾ ਜਾਰੀ ਰੱਖੋ। ਓਕੇ, ਹਾਂਜੀ ਰਜਿੰਦਰ ਜੀ, ਤੁਸੀਂ ਆਨ ਏਅਰ ਹੋ।
ਹਾਂਜੀ, ਸਤਿ ਸ਼੍ਰੀ ਅਕਾਲ ਰੁਪਿੰਦਰ ਭਾਜੀ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
ਮੈਂ ਤੁਹਾਡਾ ਸ਼ੋਅ, ਤੁਹਾਨੂੰ ਪਤਾ ਵੀ ਮੈਂ ਤੁਹਾਡਾ ਫੈਨ ਹਾਂ, ਮੈਂ ਰੋਜ਼ ਜਦੋਂ ਵੀ ਸੰਡੇ ਨੂੰ ਤੁਹਾਡਾ ਸ਼ੋਅ ਹੁੰਦਾ ਮੈਂ ਸੁਣਦਾ। ਯੂ ਬ੍ਰਿੰਗਿੰਗ ਇਜ਼ ਸੱਚ ਅ ਬਿਊਟੀਫੁਲ ਟੌਪਿਕ ਫੋਰ ਦ ਕਮਿਊਨਿਟੀ ਪਰਪਸ। ਮੈਂ ਇਹਦੇ ਲਈ ਕੋਈ ਨਹੀਂ ਹੈ, ਮੈਂ ਤੁਹਾਡਾ ਕਿੱਦਾਂ ਥੈਂਕ ਯੂ ਕਰਾਂ ਕਿ ਤੁਸੀਂ ਕਿੰਨੀ ਅਵੇਅਰਨੈਸ ਜਗਰਾਤ ਕਰ ਰਹੇ ਹਾਂ ਕਮਿਊਨਿਟੀ ਦੇ ਵਿੱਚ ਕਿ ਇਹਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਆ, ਔਰ ਸਾਨੂੰ ਸਾਰਿਆਂ ਦਾ ਸਾਡਾ ਫਰਜ਼ ਬਣਦਾ ਇਹਨਾਂ ਚੀਜ਼ਾਂ ਉੱਤੇ ਗੱਲ ਕਰੀਏ, ਆਪਣੇ ਜਿਨ੍ਹਾਂ ਵੀ ਲੋਕਾਂ ਨਾਲ ਅਸੀਂ ਮਿਲਦੇ ਵਰਤਦੇ ਹਾਂ, ਅਸੀਂ ਸਾਰਿਆਂ ਨੂੰ ਦੱਸੀਏ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੋ ਹੋਰ ਜਾ ਰਹੀ ਹੈ 2-3 ਵੀਕਾਂ ਤੋਂ। ਰੋਜ਼ ਅਸੀਂ ਨਿਊਜ਼ਾਂ ਵੀ ਸੁਣਦੇ ਪਏ ਹਾਂ, ਰੋਜ਼ ਅਸੀਂ ਟਵੀਟ ਵੀ ਦੇਖ ਰਹੇ ਹਾਂ, ਹਰ ਚੀਜ਼ ਸਾਨੂੰ ਦੇਖਣ ਨੂੰ ਮਿਲ ਰਹੀ ਹੈ, ਪਰ ਬੜੀ ਸ਼ਰਮ ਦੀ ਗੱਲ ਆ ਸਾਡੇ ਵਾਸਤੇ ਕਿ ਅਸੀਂ ਇੱਕ ਐਕਟਿਵ ਸੋਹਣੀ ਕਮਿਊਨਿਟੀ ਹੋਣ ਦੇ ਬਾਵਜੂਦ ਅਸੀਂ ਵੱਡੀਆਂ ਪਾ ਰਹੇ ਹਾਂ ਇੱਕ ਦੂਜੇ ਦੇ ਨਾਲ। ਅਸੀਂ ਹੁਣ 30-40 ਸਾਲ ਤੋਂ ਕੈਨੇਡਾ ਰਹਿ ਰਹੇ ਹਾਂ, ਕਦੀ ਇਹ ਚੀਜ਼ਾਂ ਸੋਚੀਆਂ ਵੀ ਨਹੀਂ ਸੀ ਕਿ ਜਿੱਥੇ ਇੱਥੇ ਹੋਣਗੀਆਂ
ਜੀ।
ਇਹ ਚੰਨ ਬੰਦਿਆਂ ਦੀ ਖਾਤਰ ਇਹ ਚੀਜ਼ਾਂ ਨੂੰ ਸਾਨੂੰ ਸਫ਼ਰ ਕਰਨਾ ਪੈ ਰਿਹਾ। ਅਸੀਂ ਤਾਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂ, ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਇਹ ਬੰਦ ਕਰੋ। ਨਹੀਂ ਚੰਗਾ ਲੱਗਦਾ ਸਾਰੇ ਇਕੱਠੇ ਹੋ ਕੇ ਚੱਲੀਏ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਭਾਈ ਭਾਈ ਹਾਂ ਅਸੀਂ ਸਾਡੇ ਹੋਏ, ਹਰ ਧਰਮ ਦਾ ਡਿਫਰੈਂਟ ਰੂਟਸ ਹੈਗਾ, ਪਰ ਬੇਸਿਕਲੀ ਵੀ ਆਰ ਅੰਡਰ ਵਨ ਅੰਬਰੇਲਾ। ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ, ਕੋਈ ਮੁਸਲਿਮ ਨੂੰ ਮੰਨਦਾ, ਕੋਈ ਹਿੰਦੂਇਜ਼ਮ ਨੂੰ ਮੰਨਦਾ, ਪਰ ਅਸੀਂ ਅੰਬਰੇਲਾ ਬੇਸਿਕਲੀ ਗੋਡ ਤਾਂ ਇੱਕ ਆ ਸਾਰਿਆਂ ਲਈ
ਜੀ,
ਪਰਮਾਤਮਾ ਇੱਕ ਆ, ਸਿਰਫ ਮੰਨਣ ਦੇ ਤਰੀਕੇ ਡਿਫਰੈਂਟ ਡਿਫਰੈਂਟ ਆ। ਅਸੀਂ ਜੇ ਆਪਣੇ ਆਪਣੇ ਧਰਮ ਨੂੰ ਫਾਲੋ ਕਰਦੇ ਹਾਂ, ਅਸੀਂ ਕੋਈ ਵੀ ਏਦਾਂ ਦੀ ਗਲਤ ਕੰਮ ਨਹੀਂ ਕਰਾਂਗੇ ਕਿ ਜਿਹਦਾ ਕਮਿਊਨਿਟੀਆਂ ਦੇ ਵਿੱਚ ਦਵਾਈ ਲਾਵੇ।
ਬਿਲਕੁਲ ਜੀ, ਤੁਸੀਂ ਸਹੀ ਗੱਲ ਕੀਤੀ ਹੈ। ਸ਼ਾਇਦ ਯੂ ਨੋ ਧਰਮ ਜਿਹੜੇ ਬਣੇ ਸੀਗੇ ਕਿਸੇ ਚੰਗੇ ਕੰਮ ਲਈ ਬਣੇ ਸੀਗੇ, ਮਗਰ ਅੱਜ ਜਦੋਂ ਅਸੀਂ ਵੇਖਦੇ ਹਾਂ ਸ਼ਾਇਦ ਸਾਨੂੰ ਇਹ ਲੱਗਦਾ ਕਿ ਕਿਤੇ ਯੂ ਨੋ ਇੱਥੋਂ ਤੱਕ ਸਿਚੁਏਸ਼ਨ ਨਾ ਆ ਜਾਏ ਕਿ ਜਿਵੇਂ ਨਵੀਂ ਪੀੜ੍ਹੀ ਜਿਹੜੀ ਆ ਉਹ ਇਹ ਕਹਿ ਰਹੀ ਹੈ ਕਿ ਮੈਂ ਕਿਸੇ ਧਰਮ ਨੂੰ ਨਹੀਂ ਮੰਨਦਾ, ਮੈਂ ਸਿਰਫ ਆਪਣੀ ਕੌਨਸ਼ੀਅੰਸ ਨੂੰ ਮੰਨਦਾ, ਮੈਂ ਸਿਰਫ ਆਪਦੀ ਆਤਮਾ ਦੀ ਆਵਾਜ਼ ਸੁਣਦਾ, ਕਿ ਕਿਤੇ ਸ਼ਾਇਦ ਸਾਡੀ ਵੰਡਾਂ ਜਿਹੜੀਆਂ ਨੇ ਉਹ ਬੈਟਰ ਹੋ ਸਕਣ। ਜਿਹੜੇ ਕੰਮ ਲਈ ਧਰਮ ਬਣੇ ਸੀਗੇ ਉਹ ਸ਼ਾਇਦ ਇਸ ਵੇਲੇ ਉਹਦਾ ਨੈਗੇਟਿਵ ਜ਼ਿਆਦਾ ਇਸਤੇਮਾਲ ਹੋ ਰਿਹਾ ਬਜਾਏ ਕਿ ਉਹ ਪੋਜ਼ਿਟਿਵ ਜਿਹੜਾ ਸਾਨੂੰ ਇਕੱਠੇ ਕਰਨ।
ਵੈਰੀ ਟਰੂ ਭਾਜੀ, ਕਿਉਂਕਿ ਰੱਬ ਤੁਹਾਡੇ ਅੰਦਰ ਵੱਸਦਾ, ਤੁਸੀਂ ਆਪਣੀ ਆਤਮਾ ਨੂੰ ਪੁੱਛ ਕੇ ਦੇਖੋ ਤੁਸੀਂ ਕੋਈ ਕੰਮ ਗਲਤ ਕਰ ਰਹੇ ਹਾਂ, ਤੁਹਾਨੂੰ ਆਤਮਾ ਤੁਹਾਡੀ ਦੱਸਦੀ ਤੂੰ ਗਲਤ ਕਰ ਰਿਹਾ ਭਾਈ, ਇਹ ਕਿਉਂ ਕਰ ਰਿਹਾ। ਹੁਣ ਜਿੱਦਾਂ ਤੁਸੀਂ ਪੋਲੀਟੀਸ਼ੀਅਨ ਦੀ ਗੱਲ ਕਰ ਰਿਹਾ, ਕਿਸੇ ਪੋਲੀਟੀਸ਼ੀਅਨ ਨਹੀਂ ਬੋਲਿਆ, ਕਿਉਂ ਨਹੀਂ ਬੋਲਿਆ?
ਇੱਕ ਵੇਖੋ, ਮੈਂ ਇੱਥੇ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ, ਮੈਂ ਕੱਲ ਹੀ ਸ਼ਾਮ ਨੂੰ ਜਿਹੜਾ ਆ ਟਵੀਟ ਪੜਿਆ ਆ, ਅਮਰਜੋਤ ਸੰਧੂ ਬ੍ਰੈਂਪਟਨ MPP ਹੈਗੇ ਆ ਵੈਸਟ ਦੇ, ਉਹਨਾਂ ਨੇ ਟਵੀਟ ਕੀਤਾ ਆ ਇਹਦੇ ਬਾਰੇ, ਔਰ ਹੈਰਾਨੀ ਇਹ ਹੋਈ ਆ ਕਿ ਉਹਦੇ ਥੱਲੇ ਐਸੇ ਐਸੇ ਮੈਸੇਜਸ ਨੇ ਜਿੱਥੇ ਕਿ ਲੋਕਾਂ ਨੇ ਉਹਨਾਂ ਨੂੰ ਗਦਾਰ ਵੀ ਕਿਹਾ, ਐਂਟੀ ਫਾਰਮਰ ਵੀ ਕਹਿਤਾ, ਕਿਉਂਕਿ ਉਹਨਾਂ ਨੇ ਗਲਤ ਨੂੰ ਗਲਤ ਕਿਹਾ। ਹੈਰਾਨੀ ਇਹ ਹੈ ਕਿ ਸਾਡੀ ਇਹ ਸੋਚ ਕਿੱਥੇ ਸਾਨੂੰ ਖੜੇਗੀ।
ਇਹ ਚੀਜ਼ ਗਲਤ ਗੱਲ ਆ, ਜਿਹਨੇ ਵੀ ਕੀਤੀ ਆ, ਜੇ ਇੱਕ ਬੰਦਾ ਗਲਤ ਬੋਲਦਾ ਤਾਂ ਨਾਲ ਚਾਰ ਹੋਰ ਖੜੇ ਹੋ ਕੇ ਕਹਿੰਦੇ ਹਾਂ ਵੀ ਤੂੰ ਸਹੀ ਕਰ ਰਿਹਾ, ਉਹ ਫਿਰ ਕਮਿਊਨਿਟੀ ਡੈਫੀਨੇਟਲੀ ਡਿਵਾਈਡ ਹੋਣੀ ਆ। ਪਰ ਇਹ ਨਹੀਂ ਹੋਣਾ ਚਾਹੀਦਾ, ਸਾਨੂੰ ਕੰਡੈਮ ਕਰਨਾ ਚਾਹੀਦਾ ਜਿਹੜੀ ਚੀਜ਼ ਗਲਤ ਹੈ ਗਲਤ ਆ। ਹੁਣ ਦੇਖੋ ਮੇਅਰ ਲੈ ਲਓ ਜਾਂ ਦੂਜੇ ਲੈ ਲਓ, ਬ੍ਰਹਮ ਤੇ ਜਿੱਥੇ ਇਹ ਚੀਜ਼ ਹੋਈ ਆ ਕਿਉਂ ਨੀ ਕੋਈ ਬੰਦਾ ਅੱਜ ਤੱਕ ਬੋਲਿਆ, ਕਿਸੇ ਬੰਦੇ ਨੇ ਕੋਈ ਸਟੇਟਮੈਂਟ ਨਹੀਂ ਅੱਜ ਤੱਕ ਦਿੱਤੀ, ਦੋ ਤਿੰਨ ਵੀਕ ਹੋ ਗਏ ਆ। ਤੇ ਇਹ ਨਹੀਂ ਚੀਜ਼ ਹੋਣੀ ਚਾਹੀਦੀ ਸੀ, ਅਸੀਂ ਨੂੰ ਕੰਡੈਮ ਕਰਦੇ ਹਾਂ। ਨੋ ਬਾਡੀ ਇਵਨ ਟਾਕ। ਯੁੱਧਵੀਰ ਨੇ ਵੀ ਪਰਸੋਂ ਚੌਥ ਮੇਰੇ ਖਿਆਲ ਇਸ ਟੋਪਿਕ ਤੇ ਗੱਲ ਕੀਤੀ ਸੀ, ਉਹਨੇ ਕਿਹਾ ਮੇਅਰ ਨੂੰ ਦੱਸਣਾ ਚਾਹੀਦਾ, ਬੈਠਕ ਬੁਲਾਉਣ ਆਉਣਾ ਚਾਹੀਦਾ ਫਰੰਟ ਤੇ, ਕਿਉਂ ਇਹ ਚੀਜ਼ ਹੋਈ ਆ, ਇਹਨੂੰ ਕਿੱਦਾਂ ਰੋਕਿਆ ਜਾ ਸਕਦਾ।
ਬਿਲਕੁਲ ਸਹੀ ਗੱਲ ਹੈ, ਥੈਂਕ ਯੂ ਸੋ ਮਚ ਜਿਹਨਾਂ ਤੁਸੀਂ ਕਾਲ ਕੀਤੀ ਆ। ਤੁਸੀਂ ਹਮੇਸ਼ਾ ਹੀ ਜਿਹਨਾਂ ਬੈਕ ਐਂਡ ਤੇ ਕਮਿਊਨਿਟੀ ਨੂੰ ਇਕੱਠਾ ਰੱਖਣ ਚ ਬਹੁਤ ਯੋਗਦਾਨ ਦਿੰਦੇ
ਹੋ। ਹਮੇਸ਼ਾ ਹੀ ਦੇਖੋ, ਸਾਡੀ ਇੰਨੇ ਸਾਲਾਂ ਚ ਅਸੀਂ ਤਾਂ ਹਮੇਸ਼ਾ ਹੀ ਟਰਾਈ ਕਰਦੇ ਹਾਂ, ਸਾਡੇ ਵਾਸਤੇ ਅਸੀਂ ਸਾਰੇ ਸੇਮ, ਕੋਈ ਡਿਫਰੈਂਸ ਨਹੀਂ ਹੈਗਾ ਹਿੰਦੂ ਮੁਸਲਿਮ ਚ, ਸਾਰੇ ਐਵਰੀਬਡੀ ਸੇਮ। ਜੇ ਕਿਸੇ ਦੀ ਗਲਤੀ ਆ ਉਹਨੂੰ ਬਹਿ ਕੇ ਵੀ ਗੱਲ ਕੀਤੀ ਜਾ ਸਕੇ, ਭਾਈ ਤੁਹਾਡੇ ਬੰਦੇ ਨਾਲ ਕੰਮ ਕਰ ਰਹੇ ਆ, ਅਸੀਂ ਸਾਰੇ ਬੰਦੇ ਇਕੱਠੇ ਹੋ ਕੇ ਉਹਦੇ ਚ ਕਹੀਏ ਤੇ ਤੁਹਾਡੇ ਲੋਕਾਂ ਨੇ ਗਲਤ ਕੀਤਾ, ਇਹ ਨਹੀਂ ਹੋਣਾ ਚਾਹੀਦਾ। ਪਰ ਅੱਗੇ ਤੋਂ ਨਹੀਂ ਹੋਏਗਾ, ਪਰ ਕੋਈ ਕੋਈ ਕਵੇ ਤਾਂ ਸਹੀ ਆ ਕੇ, ਪਰ ਸਾਰੇ ਬੰਦੇ ਜੇ ਚਾਰ ਬੰਦੇ ਗਲਤ ਕਰਦੇ, ਦਸ ਬੰਦੇ ਕਹਿੰਦੇ ਤੁਸੀਂ ਬਹੁਤ ਸਹੀ ਕੀਤਾ, ਉਹ ਫਿਰ ਉਹਦੇ ਨਾਲ ਕੁੜੱਤਨ ਜਿਹੜੀ ਆ ਕਮਿਊਨਿਟੀ ਦੇ ਵਿੱਚ ਜ਼ਿਆਦਾ ਵੱਧ ਰਹੀ ਆ। ਇਹਨੂੰ ਇੱਥੇ ਹੀ ਸਟੋਪ ਕਰਨਾ ਚਾਹੀਦਾ, ਨਹੀਂ ਤਾਂ ਇਨ ਫਿਊਚਰ ਵਾਸਤੇ ਬਹੁਤ ਮਾੜੇ ਦੇ ਨਤੀਜੇ ਨਿਕਲਣਗੇ ਔਰ ਆਪਣੇ ਬੱਚਿਆਂ ਵਾਸਤੇ ਬਹੁਤ ਵੱਡੀ ਪ੍ਰੋਬਲਮ ਬਣ ਜਾਏਗੀ ਫਿਊਚਰ ਲਈ।
ਬਿਲਕੁਲ ਜੀ,
ਅਸੀਂ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਇਹਨੂੰ ਸਟੋਪ ਕਰੀਏ।
ਠੀਕ ਹੈ ਜੀ, ਥੈਂਕ ਯੂ ਸੋ ਮਚ,
ਥੈਂਕ ਯੂ,
ਵੈਲਕਮ ਜੀ। ਬਿਲਕੁਲ ਸਹੀ ਗੱਲ ਹੈ, ਸਾਨੂੰ ਨਰਿੰਦਰ ਸੈਣੀ ਜੀ ਨੇ ਵੀ ਮੈਸੇਜ ਭੇਜਿਆ ਖਾਸ ਤੌਰ ਤੇ ਕਿ ਇਹ ਜਿਹੜੀ ਚੀਜ਼ ਹੈ ਇਹ ਵਾਕਿਆ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਔਰ ਇਹ ਗੱਲ ਦੇ ਉੱਤੇ ਸਾਨੂੰ ਇੱਥੇ ਤੱਕ ਨਹੀਂ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਣਾ ਚਾਹੀਦਾ ਕਿ ਇਹ ਸਿਰਫ ਜਿਹੜੇ ਆ ਇੱਕ ਤਾਂ 2% ਲੋਕ ਨੇ। ਮੈਂ ਜਿਵੇਂ ਗੱਲ ਅੱਗੇ ਵੀ ਕੀਤੀ ਹੈ, ਇੱਕ ਸੈੱਲ ਜਿਹੜਾ ਕੈਂਸਰ ਦਾ ਪੂਰੇ ਸਰੀਰ ਨੂੰ ਖਾ ਜਾਂਦਾ ਆ ਔਰ ਇਹੀ 1% ਜਿਹੜੇ ਲੋਕ ਨੇ, ਜੇ ਅਸੀਂ ਚੁੱਪ ਰਹੇ, ਜੇ ਅਸੀਂ ਸਵਾਲ ਨਹੀਂ ਕੀਤਾ, ਜੇ ਅਸੀਂ ਆਵਾਜ਼ ਨਹੀਂ ਉਠਾਈ ਇਕੱਠੇ ਹੋ ਕੇ ਇਕੱਠੇ ਰਹਿਣ ਦੀ, ਤੇ ਇਹ 1% ਜਿਹੜੇ ਆ ਬਾਕੀ 99% ਦੇ ਹਾਵੀ ਹੋ ਸਕਦੇ ਨੇ। ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਗਲਤ ਨੂੰ ਗਲਤ ਕਹੀਏ, ਸਹੀ ਨੂੰ ਸਹੀ ਕਹੀਏ ਔਰ ਅਸੀਂ ਅਗਰ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ ਜਾਂ ਹਿੰਦੂ ਕਹਾਉਂਦੇ ਹਾਂ ਤਾਂ ਸੱਚੇ ਸਿੱਖ ਬਣੀਏ ਔਰ ਸੱਚੇ ਹਿੰਦੂ ਬਣੀਏ, ਨਾ ਕਿ ਸਿਰਫ ਅਸੀਂ ਪਹਿਰਾਵਿਆਂ ਤੱਕ ਆਪਣੇ ਆਪ ਨੂੰ ਜਿਹੜਾ ਆ ਸੀਮਿਤ ਰੱਖੀਏ। ਸਹੀ ਸਿੱਖ ਸਿਧਾਂਤ, ਗੁਰੂ ਨੂੰ ਮੰਨਣਾ ਜ਼ਰੂਰੀ ਨਹੀਂ, ਗੁਰੂ ਦੀ ਮੰਨਣੀ ਬਹੁਤ ਜ਼ਰੂਰੀ ਹੈ। ਇਸ ਕਰਕੇ ਲੈਟਸ ਬੀ ਗੁੱਡ ਸਿੱਖ, ਲੈਟਸ ਬੀ ਗੁੱਡ ਹਿੰਦੂ ਐਂਡ ਲੈਟਸ ਬੀ ਗੁੱਡ ਮੁਸਲਿਮ ਐਂਡ ਟੁਗੈਦਰ ਅਸੀਂ ਜਿਹੜੇ ਆ ਵਧੀਆ ਇੱਕ ਕੈਨੇਡੀਅਨ ਬਣਾਂਗੇ ਔਰ ਜਿਹੜੇ ਕਰਕੇ ਅਸੀਂ ਕੈਨੇਡਾ 'ਚ ਆਏ ਹਾਂ ਉਹਦੇ ਵਾਸਤੇ ਇਸ ਸਿਸਟਮ ਨੂੰ ਪ੍ਰੋਟੈਕਟ ਕਰਨਾ ਸਾਡਾ ਬਹੁਤ ਬਹੁਤ ਜ਼ਰੂਰੀ ਹੈ। ਜਗਤਾਰ ਨਿੱਜਰ ਜੀ, ਬੇਸ਼ੱਕ ਇਹ ਥੋੜ੍ਹੇ ਐਲੀਮੈਂਟ ਨੇ ਮਗਰ ਇਹ ਉਸੇ ਕੈਂਸਰ ਦੇ ਸੈੱਲ ਦੀ ਤਰ੍ਹਾਂ ਨੇ ਜਿਹੜੇ ਕਿ ਤੁਹਾਨੂੰ ਸਾਰਿਆਂ ਨੂੰ ਔਰ ਸਾਨੂੰ ਸਾਰਿਆਂ ਨੂੰ ਸਾਡੀ ਸਾਰੀ ਕਮਿਊਨਿਟੀ ਨੂੰ ਔਰ ਪੂਰੇ ਇੰਡੋ ਕੈਨੇਡੀਅਨ ਲਈ ਸ਼ਰਮ ਦਾ ਕਾਰਨ ਬਣ ਰਹੇ ਨੇ। ਅੱਜ ਜਿਹੜੇ ਕੈਨੇਡੀਅਨ ਲੋਕ ਨੇ ਉਹ ਸ਼ਾਇਦ ਸਾਡੇ ਤੇ ਸਾਰਿਆਂ ਤੇ ਹੀ ਹੱਸ ਰਹੇ ਹੈ ਕਿ ਵੇਖੋ ਇਹ ਕਿਉਂ ਕਿਵੇਂ ਇਹ ਲੋਕ ਜਿਹੜੇ ਆ ਆਪਸ ਵਿੱਚ ਜਿਹੜੇ ਆ ਇਹ ਲੜੀ ਜਾ ਰਹੇ ਨੇ ਔਰ ਇਹਦਾ ਸਭ ਤੋਂ ਵੱਡਾ ਫਾਇਦਾ ਜੇ ਹੈ ਕਿਸੇ ਨੂੰ ਤਾਂ ਉਹ ਪੋਲੀਟੀਸ਼ੀਅਨਸ ਨੂੰ ਹੈ, ਕਿਉਂਕਿ ਅਸੀਂ ਉਹਨਾਂ ਨੂੰ ਸਹੀ ਮੁੱਦਿਆਂ ਦੇ ਉੱਤੇ ਸਵਾਲ ਨਹੀਂ ਕਰਾਂਗੇ ਜਿਹਦੇ ਲਈ ਉਹਨਾਂ ਨੂੰ ਅਸੀਂ ਚੁਣਿਆ ਸੀ। ਬ੍ਰੈਂਪਟਨ ਦੇ ਵਿੱਚ ਹਸਪਤਾਲ ਦੇ ਉੱਤੇ ਸਵਾਲ ਨਹੀਂ ਹੋਏਗਾ, ਇਮੀਗ੍ਰੇਸ਼ਨ ਦੇ ਉੱਤੇ ਕੋਈ ਸਵਾਲ ਨਹੀਂ ਹੋਏਗਾ, ਕੋਈ ਕੋਵਿਡ ਦੇ ਉੱਤੇ ਕੋਈ ਸਵਾਲ ਨਹੀਂ ਹੋਏਗਾ, ਕੋਈ ਤਰੱਕੀ ਉੱਤੇ ਸਵਾਲ ਨਹੀਂ ਹੋਏਗਾ, ਕੋਈ ਹਾਈਵੇਜ਼ ਦੇ ਉੱਤੇ ਸਵਾਲ ਨਹੀਂ ਹੋਏਗਾ। ਇਹੀ ਸਾਰੇ ਪੋਲੀਟੀਸ਼ੀਅਨ ਜਿਹੜੇ ਆ ਉਹਨਾਂ ਲਈ ਚੰਗਾ ਕਿ ਲੋਕ ਆਪਸ ਵਿੱਚ ਲੜੀ ਜਾਣ ਔਰ ਇਹਨਾਂ ਨੂੰ ਉਹੋ ਜਿਹੀ ਬਿਆਨਬਾਜ਼ੀ ਜਿਹੜੀ ਆ ਦਿੱਤੀ ਜਾਏ ਜਿਹਦੇ ਨਾਲ ਇਹ ਰੁੱਝੇ ਰਹਿਣ, ਤਾਂ ਕਿ ਸਹੀ ਮੁੱਦਿਆਂ ਦੀ ਕੋਈ ਯੂਨੀਵਰਸਿਟੀ ਦੀ ਗੱਲ ਨਾ ਕਰੇ, ਕੋਈ ਸਿਟੀ ਦੇ ਟੈਕਸਿਸ ਦੇ ਬਾਰੇ ਗੱਲ ਨਾ ਕਰੇ, ਕੋਈ ਇੱਥੇ ਦੇ ਇਨਫਰਾਸਟ੍ਰਕਚਰ ਦੀ ਗੱਲ ਨਾ ਕਰੇ, ਕੋਈ ਇਹ ਨਾ ਸਵਾਲ ਪੁੱਛ ਸਕੇ ਕਿ ਸਾਡੀ ਇਮੀਗ੍ਰੇਸ਼ਨ ਦੇ ਵਿੱਚ ਕੀ ਫਲੋਜ਼ ਨੇ, ਸਾਡੇ ਜੋ ਇਮੀਗ੍ਰੇਸ਼ਨ ਫਰੋਡਸ ਹੋ ਰਹੇ ਨੇ, ਜੋ ਇੰਨੇ ਲੋਕ ਐਕਸਪਲੋਇਟ ਹੋ ਰਹੇ ਨੇ ਸਟੂਡੈਂਟਸ ਕੈਸ਼ ਦੇ ਕੇ, ਬਹੁਤ ਸਾਰੇ ਲੋਕ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਸਾਡੀ ਚੋਰੀਆਂ ਹੋ ਰਹੀਆਂ ਨੇ, ਪੁਲਿਸ ਨੂੰ ਕੀ ਰਿਸੋਰਸ ਚਾਹੀਦੇ ਨੇ, ਇਹ ਕਈ ਹਜ਼ਾਰਾਂ ਹੀ ਐਸੇ ਸਵਾਲ ਨੇ ਜਿਹਦੇ ਉੱਤੇ ਅਸੀਂ ਸਾਰੇ ਚੁੱਪ ਬੈਠੇ ਹਾਂ ਕਿਉਂਕਿ ਅਸੀਂ ਸਿਰਫ ਇਸੇ ਚੀਜ਼ ਦੀ ਲੜਾਈ ਲੜੀ ਜਾ ਰਹੇ ਹਾਂ ਕਿ ਕਿਹੜਾ ਧਰਮ ਵੱਡਾ ਹੈ ਅਤੇ ਕਿਹੜਾ ਚੰਗਾ ਹੈ ਅਤੇ ਕਿਹੜਾ ਵਧੀਆ ਹੈ ਅਤੇ ਕਿਹੜਾ ਮਾੜਾ। ਸਾਡੇ ਨਾਲ ਕਾਲਰ ਹੋਰ ਵੀ ਬਹੁਤ ਜੁੜ ਚੁੱਕੇ ਆ, 0055 ਤੁਸੀਂ ਆਨ ਦਾ ਏਅਰ ਹੋ ਜੀ ਰੇਡੀਓ ਜ਼ਿੰਦਾਬਾਦ ਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਰੁਪਿੰਦਰ ਜੀ ਸਤਿ ਸ਼੍ਰੀ ਅਕਾਲ, ਮੈਂ ਨਰਿੰਦਰ ਸੈਣੀ ਬੋਲ ਰਿਹਾ।
ਹਾਂਜੀ ਸੈਣੀ ਜੀ, ਬਹੁਤ ਬਹੁਤ ਸਵਾਗਤ।
ਮੈਂ ਪਹਿਲਾਂ ਤਾਂ ਗੁਸਤਾਖੀ ਮਾਫ ਤੁਹਾਡਾ ਟਾਈਮ ਲੈ ਰਿਹਾ, ਕੱਲ ਆਪਾਂ 2 ਘੰਟੇ ਇਸੇ ਚੀਜ਼ ਤੇ ਲਗਾਏ, ਮੈਂ ਤੁਹਾਡਾ ਪ੍ਰੋਗਰਾਮ ਹੁਣ ਫਿਰ ਸੁਣ ਰਿਹਾ ਸੀ ਤਾਂ ਮੈਥੋਂ ਰਿਹਾ ਨਹੀਂ ਗਿਆ, ਮੈਸੇਜ ਵੀ ਭੇਜਿਆ ਤੇ ਮੈਥੋਂ ਰਿਹਾ ਨਹੀਂ ਗਿਆ, ਮੈਂ ਇਹ 2 ਸ਼ਬਦ ਕਹਿਣਾ ਜ਼ਰੂਰ ਚਾਹੂੰਗਾ।
ਜ਼ਰੂਰ ਜੀ, ਪਲੀਜ਼।
ਇਹ ਤੋਂ ਵਧੀਆ ਮੈਸੇਜ, ਜਿਸ ਤਰੀਕੇ ਨਾਲ ਡਿਟੇਲਡ ਮੈਸੇਜ ਔਰ ਅੱਗੇ ਪਿੱਛੇ ਸਾਰਾ ਸਮਝਾ ਕੇ ਤੁਸੀਂ ਮੈਸੇਜ ਦਿੱਤਾ, ਇਹ ਤੋਂ ਵਧੀਆ ਤਰੀਕੇ ਨਾਲ ਔਰ ਇਹ ਤੋਂ ਵਧੀਆ ਬੋਲਡਲੀ ਕੋਈ ਮੈਸੇਜ ਦਿੱਤਾ ਨਹੀਂ ਜਾ ਸਕਦਾ।
ਮਿਹਰਬਾਨੀ।
ਲੇਕਿਨ ਅਫਸੋਸ ਇਹ ਹੈ ਕਿ ਜਿਨ੍ਹਾਂ ਲਈ ਮੈਸੇਜ ਹੈ ਇਹ ਉਹਨਾਂ ਦੇ ਦਿਮਾਗ ਚ ਪਏਗਾ। ਅਗਰ ਘੜਾ ਜਿੱਡਾ ਮਰਜ਼ੀ ਸਾਈਜ਼ ਵੱਡਾ ਹੋਵੇ ਔਰ ਜਿੰਨਾ ਮਰਜ਼ੀ ਮੀਂਹ ਪੈਂਦਾ ਹੋਵੇ, ਅਗਰ ਉਹਨੂੰ ਪੁੱਠਾ ਕਰਕੇ ਰੱਖਿਆ ਆ ਤਾਂ ਉਹਦੇ ਚ ਪਾਣੀ ਦੀ ਇੱਕ ਬੂੰਦ ਨਹੀਂ ਜਾ ਸਕਦੀ। ਔਰ ਛੋਟੇ ਤੇ ਛੋਟਾ ਕਟੋਰਾ ਹੋਵੇ, ਜੇ ਉਹਨੂੰ ਸਿੱਧਾ ਕਰਕੇ ਰੱਖਿਆ ਹੋਵੇ ਤੇ ਅਗਰ ਚਾਰ ਬੂੰਦਾਂ ਵੀ ਪਾਣੀ ਦੀਆਂ ਪਾਉਣਗੀਆਂ ਤਾਂ ਉਹਦੇ ਵਿੱਚ ਜਾਣਗੀਆਂ।
ਸੈਣੀ ਸਾਹਿਬ, ਗੱਲ ਇਹ ਹੈ ਕਿ ਜਦੋਂ ਵੀ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੇ ਹਾਂ, ਸ਼ਾਇਦ ਕਿਤੇ ਨਾ ਕਿਤੇ ਕਦੀ ਨਾ ਕਦੀ ਇਸ ਉਮੀਦ 'ਚ ਕਿ ਜਿਹੜੀ ਆ ਜਾਗਰੂਕਤਾ ਜਿਹੜੀ ਆਏਗੀ, ਸੁਣਨ ਵਾਲੇ ਜਿਹੜੇ ਲੋਕ ਆ ਉਹ ਤਕੜੇ ਹੋਣਗੇ, ਇਕੱਠੇ ਹੋਣਗੇ।
ਮੈਂ ਤੁਹਾਡੀ ਗੱਲ ਨਾਲ 100% ਨਹੀਂ, ਜਿੰਨੇ 1000% ਕਹਿ ਲਓ ਉਹ ਵੱਧ ਸਹਿਮਤ ਹੈ, ਕਿਉਂਕਿ ਜਿਹੜਾ ਤੁਸੀਂ ਇਹ ਗੱਲ ਕੀਤੀ ਨਾ, ਇੱਦਾਂ ਦੇ 1% ਵੀ ਨਹੀਂ ਹੈ। ਮੈਂ ਇਹ ਕੱਲ ਵੀ ਆਪਾਂ ਮੀਟਿੰਗ ਚ ਡਿਸਕਸ ਕਰ ਰਹੇ ਸੀ, 1% ਵੀ ਨਹੀਂ ਹੈ, ਹਜ਼ਾਰਾਂ ਚ ਇੱਕ ਹੋਊਗਾ, ਹੈਨਾ। ਉਹ ਵੀ ਕਿਸੇ ਦੇ ਅੱਗ ਲਾ ਕੇ ਦੇ ਭੜਕਾਉਣ ਦੇ, ਕਿਸੇ ਨੂੰ ਐਕਸਪਲਾਇਡ ਕਰਦੇ ਆਦ ਕਰ, ਕਿਸੇ ਨੂੰ ਧਰਮ ਦੀ ਜਾਤ ਦੀ ਇਹ ਸਾਰਾ ਦਿਖਾ ਕੇ ਉਹਨੂੰ ਕਿਹਾ ਜਾਵੇ ਕਿ ਤੂੰ ਤੇ ਇਹ ਆ ਤਾਂ ਤੂੰ ਤੇ ਉਹ ਆ, ਬਾਕੀ ਤਾਂ ਐਵੇਂ ਹੀ ਆ, ਕੀੜੀਆਂ ਮਕੌੜੀਆਂ ਆ, ਤਾਂ ਉਹ ਹਵਾ ਚ ਆ ਜਾਂਦੇ ਆ ਔਰ ਬਾਅਦ ਚ ਉਹ ਪਛਤਾਉਂਦੇ। ਜਿਹੜੇ ਪਿੱਛੇ ਕਰਨ ਕਰਵਾਉਣ ਵਾਲੇ ਉਹ ਆਪਣੇ ਮਜ਼ੇ ਲੈਂਦੇ, ਚੁੱਪ ਕਰਕੇ ਬੈਠੇ ਰਹਿੰਦੇ ਆ। ਇਹ ਬਹੁਤ ਵਧੀਆ ਜਿਹੜੀ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਆ 100% ਕਿਸੇ ਵੀ ਤਰੀਕੇ ਨਾਲ। ਜਿਹੜਾ ਗਲਤ ਹੈ ਸੋ ਗਲਤ ਹੈ, ਜਿਹੜਾ ਸਹੀ ਹੈ ਸੋ ਸਹੀ ਹੈ। ਜਿਸ ਤਰੀਕੇ ਦਾ ਇਹ ਕੈਂਸਰ ਸਮਾਜ ਦੇ ਵਿੱਚ ਫੈਲਦਾ ਜਾ ਰਿਹਾ, ਇੱਥੇ ਜਿੱਦਾਂ ਅਸੀਂ ਛੱਡ ਕੇ ਪਿੱਛੇ ਆਏ ਸੀ ਉਹ ਤੋਂ ਵੀ ਘਟੀਆ ਇੱਥੇ ਸ਼ੁਰੂ ਹੋ ਗਿਆ। ਇਹ ਕੈਂਸਰ ਜਿਹੜਾ ਨਾ ਸਾਡੀਆਂ ਆਉਣ ਵਾਲੀਆਂ ਔਲਾਦਾਂ ਜਿਹੜੀਆਂ ਨਾ ਉਹਨਾਂ ਵਾਸਤੇ ਬਹੁਤ ਹੀ ਘਾਤਕ ਹੋਏਗਾ। ਔਰ ਇਹ ਚੀਜ਼ ਸਮਝ ਨਹੀਂ ਆ ਰਹੀ ਇਹਨਾਂ ਬੰਦਿਆਂ ਨੂੰ, ਕਰਨ ਵਾਲਿਆਂ ਨੂੰ, ਕਿ ਇਹਦੇ ਨਾਲ ਸਾਡੇ ਸਿਰ 'ਚ ਖੁਦ 'ਤੇ ਆਪਣੇ ਸਿਰ 'ਚ ਸਵਾਹ ਪੈਂਦੀ ਆ। ਪਹਿਲਾਂ ਉੱਥੇ ਇੰਡੀਆ ਦੇ ਵਿੱਚ ਜਿਹੜਾ ਲਾਲ ਕਿਲੇ ਤੋਂ ਹੋਇਆ ਉਹਦੇ ਨਾਲ ਦੇਖੋ ਤੁਸੀਂ ਨੁਕਸਾਨ ਕਿਹਨੂੰ ਹੋਇਆ, ਜਿਹੜਾ ਆਇਆ ਵੀ ਹੋਇਆ 28 ਤਰੀਕ ਨੂੰ ਜਿਹੜਾ ਹੋਇਆ, ਇਹਦੇ ਨਾਲ ਨੁਕਸਾਨ ਕਿਹਨੂੰ ਹੋਇਆ। ਲੋਕੀ ਜਿਹੜੇ ਇੱਥੇ ਦੇ ਲੋਕਲ ਗੋਰੇ ਆ ਜਾਂ ਹੋਰ ਕਮਿਊਨਿਟੀ ਵਾਲੇ ਲੋਕ ਹੈ, ਉਹ ਸਾਡੇ ਤੇ ਥੂ ਥੂ ਕਰਦੇ ਕਿ ਦੇਖੋ ਤੁਹਾਡੀ ਆਹ ਅਕਲ ਹੈ, ਤੁਸੀਂ ਆਪਸ ਵਿੱਚ ਹੀ ਏਦਾਂ ਲੜਦੇ ਹੋ।
ਦੇਖੋ
ਫਿਰ ਇੱਕ ਪਾਸੇ, ਦੂਜੇ ਪਾਸੇ ਕਹਿੰਦੇ ਕਿ ਅਸੀਂ ਬਹੁਤ ਸਹਿਨਸ਼ੀਲਤਾ ਵਾਲੇ, ਸਾਡੇ ਗੁਰੂਆਂ ਨੇ ਆਹ ਕਿਹਾ, ਸਾਡੇ ਗੁਰੂਆਂ ਨੇ ਉਹ ਕਿਹਾ, ਆਹ ਜੋ ਕੁਛ ਤੁਸੀਂ ਕਰ ਰਹੇ ਹੋ ਇਹ ਗੁਰੂਆਂ ਨੇ ਤੇ ਕਿਤੇ ਕਿਹਾ ਹੀ ਨਹੀਂ ਹੈ। ਤੁਸੀਂ ਗੁਰੂਆਂ ਦੇ ਸਿੱਖ ਕਿੱਥੋਂ ਬਣ ਜਾਓਗੇ ਜੇ ਇਹੋ ਜਿਹੇ ਕੰਮ ਕਰੋਗੇ?
ਠੀਕ ਹੈ,
ਮੈਂ ਇੰਨਾ ਕਹਿੰਦਾ ਹੋਇਆ ਮਾਫੀ ਮੰਗਦਾ, ਬਹੁਤ ਵਧੀਆ ਮੈਸੇਜ ਦੇ ਰਹੇ ਹੋ, ਇਹ ਤੋਂ ਵਧੀਆ ਮੈਸੇਜ ਕਿਸੇ ਵੀ ਤਰੀਕੇ ਨਾਲ ਦਿੱਤਾ ਨਹੀਂ ਜਾ ਸਕਦਾ। ਪਰਮਾਤਮਾ ਕਰੇ ਉਹਨਾਂ ਤੱਕ ਪਹੁੰਚੇ ਜਿਹਨਾਂ ਵਾਸਤੇ ਤੁਸੀਂ ਮੈਸੇਜ ਦੇ ਰਹੇ ਹੋ।
ਥੈਂਕ ਯੂ। ਸੈਣੀ ਸਾਹਿਬ, ਵੇਖੋ ਜਿਵੇਂ ਸਾਡੇ ਕਾਲਰ ਵੀ ਜਿਹੜੇ ਆ ਕਹਿ ਰਹੇ ਆ ਰੇਡੀਓ ਜ਼ਿੰਦਾਬਾਦ ਦੇ ਉੱਤੇ, ਤੁਸੀਂ ਸ਼ੁਰੂ 'ਚ ਵੀ ਇਹੋ ਹੀ ਜਿਹੜਾ ਸ਼ਬਦ ਸੁਣਦੇ ਹੋ ਕਿ ਯੂਨੋ ਸਾਨੂੰ ਜਿਹੜਾ ਆ ਦੇਸ਼ ਵਾਬਰ ਮੋਹੇ ਸ਼ੁਭ ਕਰਮਨ ਤੇ ਕਬੂ ਨਾ ਡਰੂੰ, ਸਾਨੂੰ ਆਪਣਾ ਕਰਮ ਜਿਹੜਾ ਆ ਨਡਰ ਹੋ ਕੇ ਕਰਦੇ ਰਹਿਣਾ ਚਾਹੀਦਾ, ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣ ਦਾ ਮਾਦਾ ਜ਼ਰੂਰ ਰੱਖਦੇ ਰਹਿਣਾ ਚਾਹੀਦਾ, ਕਿਉਂਕਿ ਗਲਤ ਨੂੰ ਸਹੀ ਕਹਿਣਾ ਉਹ ਕਿਸੇ ਵੀ ਧਰਮ ਦੀ ਸਿੱਖਿਆ ਨਹੀਂ ਹੈ। ਜੇ ਅਸੀਂ ਵਾਕਈ ਸੱਚੇ ਸਿੱਖ ਹਾਂ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਨਜਸਟਿਸ ਹੈ ਉਹਦੇ ਅਗੇਂਸਟ ਆਵਾਜ਼ ਉਠਾਉਣੀ ਚਾਹੀਦੀ ਹੈ, ਸਾਨੂੰ ਕਿਸੇ ਵੀ ਤਰ੍ਹਾਂ ਦੀ ਡਿਵੀਜ਼ਨ ਜਿਹੜੀ ਆ ਉਹਦੇ ਅਗੇਂਸਟ ਆਵਾਜ਼ ਉਠਾਉਣੀ ਚਾਹੀਦੀ ਹੈ, ਅਤੇ ਨਾ ਕਿ ਅਸੀਂ ਆਪ ਡਿਵਾਈਡ ਹੋ ਜਾਈਏ। ਸਾਡੇ ਗੁਰੂਆਂ ਨੇ ਸ਼ਹੀਦੀਆਂ ਦਿੱਤੀਆਂ ਨੇ, ਉਹਨਾਂ ਨੇ ਬੱਚੇ ਸ਼ਹੀਦ ਕੀਤੇ ਨੇ ਇਕੱਠਤਾ ਵਾਸਤੇ, ਔਰ ਜਿਵੇਂ ਸਹੀ ਸਿੱਖ ਜਿਹੜਾ ਆ ਉਹਨੂੰ ਇਹ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਖਾਲਸਾ ਪੰਥ ਪੰਜ, ਸਾਡੇ ਪੰਜ ਪਿਆਰੇ ਜਿਹੜੇ ਹੈ ਉਹਨਾਂ 'ਚ ਹਿੰਦੂ ਵੀ ਸੀਗੇ, ਗੁਜਰਾਤੀ ਵੀ ਸੀਗੇ, ਉੜੀਸਾ ਦੇ ਵੀ ਸੀਗੇ, ਯੂਪੀ ਦੇ ਵੀ ਸੀਗੇ, ਕਰਨਾਟਕਾ ਦੇ ਵੀ ਸੀਗੇ, ਲਾਹੌਰ ਦੇ ਵੀ ਸੀਗੇ। ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਪੰਜ ਪਿਆਰੇ ਬਣੇ, ਔਰ ਉਹ ਸਾਡੀ ਸ਼ੁਰੂਆਤ ਹੈ ਸਾਡੇ ਖਾਲਸਾ ਪੰਥ ਦੀ। ਖਾਲਸਾ ਪੰਥ ਕੋਈ ਰੂਪ ਨਹੀਂ ਹੈ, ਖਾਲਸਾ ਪੰਥ ਕੋਈ ਸ਼ਕਲ ਨਹੀਂ ਹੈ, ਖਾਲਸਾ ਪੰਥ ਕੋਈ ਗੋਲ ਪਰਨਾ ਨਹੀਂ ਹੈ, ਖਾਲਸਾ ਪੰਥ ਸਿਰਫ ਕੇਸ਼ ਦਾੜੀ ਰੱਖਣਾ ਨਹੀਂ ਹੈ। ਖਾਲਸਾ ਪੰਥ ਇਹ ਹੈ ਕਿ ਜੇ ਤੁਸੀਂ ਅੰਦਰੋਂ ਖਾਲਸ ਹੋ, ਸਿੱਖ ਧਰਮ ਉਹ ਹੈ ਕਿ ਜੇ ਤੁਸੀਂ ਸਿੱਖੀ ਸਿਧਾਂਤ 'ਤੇ ਚੱਲਦੇ ਹੋ, ਉਹ ਸਭ ਤੋਂ ਜ਼ਰੂਰੀ ਚੀਜ਼ ਹੈ। ਜਦੋਂ ਅਸੀਂ ਸਤ ਨਤ ਮਕਸਦ ਹੁੰਦੇ ਹਾਂ, ਸਿਰ ਝੁਕਾਉਂਦੇ ਹਾਂ ਗੁਰੂ ਗ੍ਰੰਥ ਸਾਹਿਬ ਅੱਗੇ, ਅਸੀਂ ਭਗਤ ਕਬੀਰ ਜੀ ਦੀ ਬਾਣੀ ਨੂੰ ਵੀ ਝੁਕਾਉਂਦੇ ਹਾਂ, ਭਗਤ ਰਵਿਦਾਸ ਜੀ ਨੂੰ ਵੀ ਝੁਕਾਉਂਦੇ ਹਾਂ, ਅਸੀਂ ਉਹਨਾਂ ਨੂੰ ਵੱਖਰਾ ਕਰਕੇ ਸਿਰਫ ਸਿੱਖਾਂ ਦੇ ਗੁਰੂਆਂ ਨੂੰ ਨਹੀਂ ਮੱਥਾ ਟੇਕਦੇ। ਇਹ ਇੱਕ ਐਸਾ ਦੁਨੀਆ ਦਾ ਧਰਮ ਹੈ ਜਿਹਦੇ ਵਿੱਚ ਹਰ ਧਰਮ ਨੂੰ ਅਸੀਂ ਮੱਥਾ ਟੇਕਦੇ ਹਾਂ, ਔਰ ਜੇ ਅੱਜ ਅਸੀਂ ਗਾਲਾਂ ਕੱਢ ਰਹੇ ਹਾਂ ਦੂਸਰਿਆਂ ਨੂੰ ਜਾਂ ਵੱਖਵਾਦੀ ਗੱਲਾਂ ਕਰ ਰਹੇ ਹਾਂ ਜਾਂ ਅਸੀਂ ਵੱਖਵਾਦ ਦੇ ਸ਼ਿਕਾਰ ਹੋ ਰਹੇ ਹਾਂ ਕੁਛ ਚੰਦ ਲੋਕਾਂ ਦੇ ਲੀਡਰਸ਼ਿਪ ਕਰਕੇ ਜਿਹੜੇ ਸੈਲਫ ਸਟਾਈਲ ਲੀਡਰ ਨੇ ਔਰ ਸਾਡੇ ਇੰਨੇ ਸਾਲਾਂ ਦੇ 100 ਸਾਲ ਤੋਂ ਉੱਪਰ ਜਿਹੜਾ ਇੰਡੋ ਕੈਨੇਡੀਅਨਸ ਦਾ ਜਿਹੜਾ ਇੱਥੇ ਹਿਸਟਰੀ ਹੈ ਜਿਹੜੀ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਸਹਿਆ ਜਿਹੜਾ ਉਹਨਾਂ ਨੇ ਲੜ ਲੜ ਕੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਅਸੀਂ ਉਹਨਾਂ ਦੀ ਸਾਰਿਆਂ ਦੀ ਮਿਹਨਤ ਜਿਹੜੀ ਆ ਉਹ ਬੇਕਾਰ ਕਰ ਰਹੇ ਹਾਂ ਇਸ ਕਰਕੇ ਸਾਨੂੰ ਇੱਕ ਹੀ ਫਲਸਫਾ ਜਿਹੜਾ ਆ ਉਹਦੇ 'ਤੇ ਚੱਲਣਾ ਚਾਹੀਦਾ ਕਿ ਅਸੀਂ ਸਭ ਤੋਂ ਪਹਿਲਾਂ ਕੈਨੇਡੀਅਨ ਹੈ ਸਾਡੇ ਵਾਸਤੇ ਪਾਕਿਸਤਾਨ 'ਚ ਕਿਹੜੀ ਸਰਕਾਰ ਆਉਂਦੀ ਹੈ ਡਜ਼ਨ ਮੈਟਰ ਇੰਡੀਆ 'ਚ ਕਿਹੜੀ ਸਰਕਾਰ ਆਉਂਦੀ ਹੈ ਡਜ਼ਨ ਮੈਟਰ ਸਾਨੂੰ ਕਿਸੇ ਵੀ ਸਰਕਾਰ ਪਿੱਛੇ ਕਿਸੇ ਵੀ ਬਿੱਲ ਪਿੱਛੇ ਆਪਣਾ ਭਾਈਚਾਰਾ ਕੈਨੇਡੀਅਨ ਭਾਈਚਾਰਾ ਇੰਡੋ ਕੈਨੇਡੀਅਨ ਭਾਈਚਾਰਾ ਜਿਹੜਾ ਉਹਨੂੰ ਖਰਾਬ ਨਹੀਂ ਹੋਣ ਦੇਣਾ ਚਾਹੀਦਾ ਸਾਨੂੰ ਸਾਰੇ ਹੀ ਲੋਕਾਂ ਨੂੰ ਚਾਹੇ ਉਹ ਜਿਹੜੇ ਮਰਜ਼ੀ ਧਰਮ ਤੋਂ ਹੋਣ ਉਹਨਾਂ ਦੇ ਨਾਲ ਭਾਈਚਾਰਾ ਆਪਣਾ ਬਣਾ ਕੇ ਰੱਖਣਾ ਚਾਹੀਦਾ ਤਾਂ ਕਿ ਅਸੀਂ ਇੱਥੋਂ ਦੇ ਰਹਿਣ ਵਾਲੇ ਕੈਨੇਡੀਅਨ ਜਿਹੜੇ ਨੇ ਉਹਨਾਂ ਨੂੰ ਇੱਕ ਚੰਗਾ ਸਬੂਤ ਦੇ ਸਕੀਏ ਨਾ ਕਿ ਉਹ ਸਾਡੇ ਵੱਲ ਵੇਖ ਕੇ ਅਫਸੋਸ ਕਰਨ ਸਾਡੇ ਵੱਲ ਵੇਖ ਕੇ ਇਹ ਸੋਚਣ ਕਿ ਇਹ ਲੋਕ ਜਿਹੜੇ ਆ ਇਹ ਅਸੱਭਿਅਤ ਲੋਕ ਜਿਹੜੇ ਆ ਇਹ ਸਾਡੇ ਦੇਸ਼ 'ਚ ਕਿੱਥੋਂ ਆ ਗਏ ਕਿਉਂਕਿ ਸਾਡੇ ਬਜ਼ੁਰਗਾਂ ਨੇ ਇੱਥੇ ਸਾਡੇ ਉਹ ਕੈਨੇਡੀਅਨ ਇੰਡੋ ਕੈਨੇਡੀਅਨਸ ਨੇ ਜਿਹਨੇ ਬਹੁਤ ਪਹਿਲਾਂ ਆਏ ਆ ਉਹਨਾਂ ਨੇ ਬੜੀ ਮਿਹਨਤ ਕਰਕੇ ਇੱਕ ਐਸਾ ਇਮੇਜ ਬਣਾਈ ਹੈ ਕਿ ਜਿੱਥੇ ਸਾਡੀ ਆਇਡੈਂਟੀ ਹੈ ਜਿੱਥੇ ਕਿ ਕੈਨੇਡੀਅਨ ਲੋਕ ਜਿਹੜੇ ਆ ਉਹ ਪਛਾਣ ਰੱਖਦੇ ਆ ਕਿ ਇਹ ਸਿੱਖ ਆ ਇਹ ਇੰਡੀਅਨ ਹੈ ਇਹ ਹਿੰਦੂ ਹੈ ਅਦਰਵਾਈਜ਼ ਸਾਡੇ ਉੱਤੇ ਵਾਪਸ ਉਵੇਂ ਦੇ ਰੂਲ ਲਾਗੂ ਹੋਣੇ ਪੈਣੇ ਹੈ ਜੋ ਸ਼ਾਇਦ ਜਿੱਥੋਂ ਅਸੀਂ ਆਏ ਹਾਂ ਉੱਥੇ ਨੇ ਡੰਡੇ ਨਾਲ ਚੀਜ਼ ਹੋਏਗੀ ਪ੍ਰੋਟੈਸਟ ਕਰਨੇ ਪੀਸਫੁਲ ਪ੍ਰੋਟੈਸਟ ਕਰਨੇ ਇੱਥੇ ਬੰਦ ਹੋਣਗੇ ਇੱਥੇ ਆਵਾਜ਼ ਚੁੱਕਣੀ ਬੰਦ ਹੋ ਜਾਏਗੀ ਫਰੀਡਮ ਆਫ ਸਪੀਚ ਬੰਦ ਹੋਏਗੀ ਕਿਉਂਕਿ ਅਸੀਂ ਗੌਰਮੈਂਟ ਨੂੰ ਅਸੀਂ ਦੇਸ਼ ਨੂੰ ਮਜਬੂਰ ਕਰ ਰਹੇ ਹਾਂ ਕਿ ਅਸੀਂ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਕੰਮ ਨਹੀਂ ਕਰ ਸਕਦੇ ਸ਼ਾਇਦ ਉਹ 1% ਹੋਣ ਜਾਂ 0.5% ਹੋਣ ਮਗਰ ਸਾਨੂੰ ਜੇ ਬਾਕੀ 99% ਨੂੰ ਬਚਾਉਣਾ ਹੈ ਖਾਸ ਤੌਰ 'ਤੇ ਆਪਣੇ ਫਿਊਚਰ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਅਤੇ ਸਾਨੂੰ ਨਫ਼ਰਤ ਜਿਹੜੀ ਆ ਉਹਨੂੰ ਸ਼ੁਰੂ ਦੇ ਵਿੱਚ ਹੀ ਰੋਕ ਦੇਣਾ ਚਾਹੀਦਾ ਅਦਰਵਾਈਜ਼ ਸਾਡੇ ਬੱਚੇ ਜਿਹੜੇ ਆ ਉਹ ਬਹੁਤ ਨਫ਼ਰਤ ਦੇ ਨਾਲ ਇੱਕ ਕੈਨੇਡੀਅਨ ਬਣਨਗੇ ਜਿਹੜਾ ਕਿ ਸਾਡੇ ਲਈ ਮੰਦਭਾਗਾ ਹੋਏਗਾ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦਾ ਰੇਡੀਓ ਜ਼ਿੰਦਾਬਾਦ ਵੇਖਦੇ ਰਹੋ ਰੱਬ ਰਾਖਾ
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Shahji Rexdale hunde pe leni ho sonata elantra ya pitu so santa pe jaldi se Shah Ahmed ko abhi phone mila lo re kyunki Shahji ab Rexdale hunde pe
कारों के जादूगर शाह अहमद अब रेक्सडेल हुंडे पर हैं और शाह जी से बेटर प्राइस और सर्विस आपको कहीं नहीं मिलेगी कॉल करो 416-817-2720
क्योंकि शाह जी रेक्सडेल हुंडे पे
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ ਕੋਵਿਡ-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ ਜਿਵੇਂ ਕਿ ਕਰਿਆਨਾ ਖਰੀਦਣ ਲਈ ਘਰ ਰਹੋ ਸੁਰੱਖਿਅਤ ਰਹੋ ਜ਼ਿੰਦਗੀਆਂ ਬਚਾਓ ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ
CIBC ਗਲੋਬਲ ਮਨੀ ਟ੍ਰਾਂਸਫਰ ਕੇ ਸਾਥ ਆਪਣੇ ਪਰਿਵਾਰ ਕੋ ਜ਼ਿਆਦਾ ਸੇ ਜ਼ਿਆਦਾ ਖੁਸ਼ੀਆਂ ਦੇ CIBC ਗਲੋਬਲ ਮਨੀ ਟ੍ਰਾਂਸਫਰ ਕੀ $0 ਟ੍ਰਾਂਸਫਰ ਫੀਸ ਕਾ ਫਾਇਦਾ ਉਠਾਏ ਔਰ ਆਪਣੇ ਪਰਿਵਾਰ ਤੱਕ ਪਹੁੰਚਾਏ ਔਰ ਵੀ ਜ਼ਿਆਦਾ ਪੈਸੇ आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50. शर्तें और CIBC फॉरेन एक्सचेंज रेट्स लागू
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ